ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ, ਜਿਸ ਦੇ ਵਿੱਚ ਤਕਰੀਬਨ ਬਹੁਤ ਸਾਰੇ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ, ਲਾਈਵ ਪ੍ਰੋਗਰਾਮ ਹੁੰਦਾ। ਇਸ ਤੋਂ ਇਲਾਵਾ ਜਦੋਂ ਇਲੈਕਸ਼ਨਸ ਹੁੰਦੀਆਂ ਨੇ, ਚਾਹੇ ਕੈਨੇਡਾ ਚ ਹੋਣ, ਚਾਹੇ ਇੰਡੀਆ ਚ ਹੋਣ, ਚਾਹੇ ਪਾਕਿਸਤਾਨ ਦੇ ਵਿੱਚ ਹੋਣ, ਉਨ੍ਹਾਂ ਨੂੰ ਵੀ ਥੋੜਾ ਮੋਟਾ ਡਿਸਕਸ ਕਰਦੇ ਹਾਂ। ਤੇ ਸੋਸ਼ਲ ਐਕਟੀਵਿਟੀਜ਼ ਕੀ ਹੈ, ਸਾਡੀ ਲਾਈਫ ਦਾ ਸਟਾਈਲ ਕੀ ਹੈ, ਇਹਦੇ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਹੈ। ਪਰ ਬਹੁਤ ਵਾਰ ਜਦੋਂ ਡਾਕਟਰ ਅੰਕੁਸ਼ ਫ੍ਰੀ ਹੁੰਦੇ ਨੇ, ਉਹ ਸਾਨੂੰ ਮੈਡੀਕਲ ਟਿਪਸ ਵੀ ਦਿੰਦੇ ਨੇ। ਡਾਕਟਰ ਅੰਕੁਸ਼ MD ਨੇ, ਕੈਨੇਡੀਅਨ ਅਤੇ ਅਮੈਰੀਕਨ ਲਾਇਸੈਂਸ ਹੋਲਡਰ ਨੇ, ਫੈਮਿਲੀ ਫਿਜੀਸ਼ੀਅਨ ਨੇ। ਉੱਥੇ ਹੋਰ ਵੀ 7 ਡਾਕਟਰ ਨੇ, ਪਰ ਇਹ ਹੈੱਡ ਨੇ। ਉਹ ਜਦੋਂ ਵੀ ਕਦੇ ਛੁੱਟੀ ਦੇ ਹੁੰਦੇ ਨੇ ਜਾਂ ਥੋੜਾ ਮੋਟਾ ਟਾਈਮ ਮਿਲਦਾ, ਉਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਅੱਜ ਡਾਕਟਰ ਅੰਕੁਸ਼ ਵੀ ਆਉਣਗੇ, ਸੋ ਉਨ੍ਹਾਂ ਨਾਲ ਕਿਸੇ ਟੌਪਿਕ ਤੇ ਗੱਲ ਕਰਾਂਗੇ। ਮੈਂ ਟੌਪਿਕ ਖੁਦ ਵੀ ਨਹੀਂ ਦੇਖਿਆ, ਨਾ ਉਨ੍ਹਾਂ ਨੂੰ ਕਦੇ ਪੁੱਛਿਆ ਗੱਲਬਾਤ, ਜੋ ਵੀ ਉਹ ਕਹਿਣਗੇ ਉਹਦੇ ਉੱਤੇ ਟੌਪਿਕ ਤੇ ਗੱਲ ਕਰ ਲਾਂਗੇ। ਹਾਂ, ਤੁਸੀਂ ਕੋਈ ਸਵਾਲ ਪੁੱਛਣਾ ਕਿਸੇ ਵੀ ਬਿਮਾਰੀ ਦੇ ਉੱਪਰ ਹੋਵੇ, ਤੁਸੀਂ ਉਨ੍ਹਾਂ ਨੂੰ ਸਾਡੇ ਸਟੂਡੀਓ 'ਚ ਕਾਲ ਕਰ ਸਕਦੇ ਹੋ, ਉਹ ਤੁਹਾਡੇ ਆਨਸਰ ਦੇਣਗੇ। ਉਹਦਾ ਫਾਇਦਾ 2, ਨੰਬਰ 1, ਜਦੋਂ ਤੁਸੀਂ ਕਲੀਨਿਕ 'ਚ ਜਾਂਦੇ ਹੋ ਕਿਸੇ ਵੀ ਡਾਕਟਰ ਦੇ ਕੋਲ, ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਕਿਉਂਕਿ ਅੰਟੈਰੀਓ ਦੇ ਵਿੱਚ ਇੱਕ ਪੇਸ਼ੈਂਟ ਨੂੰ ਇੱਕ ਪ੍ਰੋਬਲਮ ਪੁੱਛਣ ਦਾ ਰਾਈਟ ਹੈ, ਤੇ ਡਾਕਟਰ ਬਹੁਤ ਬਿਜ਼ੀ ਨੇ, ਬਹੁਤ ਜ਼ਿਆਦਾ ਹੀ ਬਿਜ਼ੀ ਨੇ, ਇਸ ਕਰਕੇ ਟਾਈਮ ਨਹੀਂ ਹੁੰਦਾ। ਪਰ ਜਦੋਂ ਤੁਸੀਂ ਏਅਰ ਦੇ ਉੱਤੇ ਉਨ੍ਹਾਂ ਨੂੰ ਸਵਾਲ ਪੁੱਛਦੇ ਹੋ, ਤੁਹਾਨੂੰ ਡਿਟੇਲ 'ਚ ਦੱਸ ਦਿੰਦੇ ਨੇ, ਤੇ ਉਹ ਇੱਕ ਔਥੈਂਟਿਕ ਆਨਸਰ ਹੁੰਦਾ, ਤੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ। ਤੁਸੀਂ ਨਹੀਂ, ਜਿਹੜੇ ਲੱਖਾਂ ਹੋਰ ਵੀ ਦਰਸ਼ਕ ਸੁਣਦੇ ਨੇ, ਚਾਹੇ ਉਹ ਪਾਕਿਸਤਾਨ ਸੁਣਦੇ ਨੇ, ਚਾਹੇ ਦੁਬਈ ਸੁਣਦੇ ਨੇ, ਚਾਹੇ ਫਰਾਂਸ ਸੁਣਦੇ ਨੇ, ਚਾਹੇ ਰੋਮ ਸੁਣਦੇ ਨੇ, ਮੇਰੇ ਥਰੂ ਆਊਟ ਵਰਲਡ ਜਿਹੜੇ ਸਰੋਤੇ ਨੇ। ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਆ ਵੀ ਕੱਲ ਜਿਹੜਾ ਅਸੀਂ ਸਾਡੇ ਜਿਹੜੀ ਮੇਰੀ ਜਿਹੜੀ ਪ੍ਰੋਗਰਾਮ ਦੀ ਵਿਊਰ ਸੀਗੀ, ਉਹ ਤਕਰੀਬਨ 4,90,000 ਦੇ ਲਗਭਗ ਉਹ ਵਿਊਰਸ ਪਹੁੰਚ ਗਏ ਨੇ, ਵਿਊਰ ਜਿਹੜੇ ਵਾਚ ਕਰਦੇ ਨੇ ਇਸ ਪ੍ਰੋਗਰਾਮ ਨੂੰ। ਸੋ ਇਹ ਕੋਈ ਫਾਰਜੀ ਨਹੀਂ ਹੈ ਅੰਕੜੇ, ਕਿਉਂਕਿ ਯੂਟਿਊਬ ਜਿਹੜੀ ਅਮੈਰੀਕਨ ਕੰਪਨੀ ਹੈ, ਇਹ ਪੈਸੇ ਦਿੰਦੀਆਂ ਨੇ ਸਾਨੂੰ। ਸੋ ਇਸ ਕਰਕੇ ਉਹ ਕੱਲੀ ਕੱਲੀ ਚੀਜ਼ ਨੂੰ ਅਥੈਂਟਿਕ ਬਣਾਉਂਦੇ ਨੇ, ਕੋਈ ਬੋਗਸ ਨਾ ਵੀ ਐਵੇਂ ਕਹਿ ਕੇ ਨੰਬਰ ਭਰੀ ਚਲੋ, ਇਸ ਤਰ੍ਹਾਂ ਦਾ ਨਹੀਂ ਹੁੰਦਾ ਕੰਮ। ਖੈਰ, ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਵਟ ਇਜ਼ ਲਾਈਫ। ਐਕਚੁਲੀ ਮੈਂ ਜਦੋਂ ਰਸਤੇ ਚੋਂ ਆ ਰਿਹਾ ਸੀਗਾ, ਕੱਲ ਮੇਰੇ ਫਰੈਂਡ ਨੇ ਬਰਨਾਲੇ ਤੋਂ, ਸੁਭਾਸ਼ ਜੀ, ਉਨ੍ਹਾਂ ਨੇ ਦੱਸਿਆ ਕਿ ਮੇਰੇ ਟੀਚਰ ਸੀਗੇ SD ਕਾਲਜ ਬਰਨਾਲਾ, ਹਰਦਿਆਲ ਸਿੰਘ ਜੀ ਅਤਰੀ, ਬਾਅਦ ਚੋਂ ਪ੍ਰਿੰਸੀਪਲ ਵੀ ਰਹੇ, ਰਿਟਾਇਰ ਵੀ ਹੋ ਗਏ, ਬੜੇ ਹਸਮੁਖ ਤੇ ਚੰਗੀ ਪਰਸਨੈਲਿਟੀ, ਚੰਗੇ ਡੌਲਿਆਂ ਵਾਲੇ ਪ੍ਰੋਫੈਸਰ ਰਹੇ ਨੇ। ਹੁਣ ਤਾਂ ਮੈਨੂੰ ਬਹੁਤ ਸਾਲ ਹੋ ਗਏ ਮਿਲੇ ਨਹੀਂ। ਉਨ੍ਹਾਂ ਨੇ ਦੱਸਿਆ ਵੀ ਉਨ੍ਹਾਂ ਦੀ ਵਾਈਫ ਦੀ ਡੈਥ ਹੋ ਗਈ, ਤੇ ਉਨ੍ਹਾਂ ਨੇ ਨੰਬਰ ਭੇਜਿਆ, ਤੇ ਮੈਂ ਆਉਂਦੇ ਆਉਂਦੇ ਕਾਰ ਚਲਾਉਂਦੇ ਚਲਾਉਂਦੇ ਉਨ੍ਹਾਂ ਨਾਲ 2-4 ਮਿੰਟ ਗੱਲਬਾਤ ਕੀਤੀ। ਅਫਸੋਸ ਵੀ ਜ਼ਾਹਰ ਕੀਤਾ, ਨਾਲ ਇਸ ਗੱਲ ਦੀ ਖੁਸ਼ੀ ਹੋਈ ਕਿ ਉਨ੍ਹਾਂ ਦੀ ਡੈਥ ਅਚਾਨਕ ਹੋਈ ਹੈ। ਇਸੇ ਤਰ੍ਹਾਂ ਹੀ ਮੇਰੇ ਕਜ਼ਨ ਨੇ ਪਵਨ ਮੱਕੜਾ ਜੀ ਬਰਨਾਲੇ ਤੋਂ, ਉਨ੍ਹਾਂ ਦੀ ਵਾਈਫ ਦੀ ਵੀ ਡੈਥ ਹੋ ਗਈ, ਉਹ ਵੀ ਅਚਾਨਕ ਹੀ ਹੋਈ ਹੈ। ਫਿਰ ਸੁਭਾਸ਼ ਜੀ ਦੀ ਵਾਈਫ ਦੀ ਵੀ ਡੈਥ ਅਚਾਨਕ ਹੀ ਹੋਈ ਹੈ, ਕੋਈ ਦੁੱਖ ਤਕਲੀਫ਼ ਨਹੀਂ, ਕੋਈ ਹਸਪਤਾਲ 'ਚ ਨਹੀਂ ਗਏ। ਘਰਦਿਆਂ ਨੂੰ ਉਨ੍ਹਾਂ ਦੇ ਜਾਣ ਦਾ ਅਫਸੋਸ, ਜਿੰਨਾ ਜਿੰਨਾ ਰਿਲੇਸ਼ਨ ਹੁੰਦਾ ਉਹ ਘਾਟਾ ਪੈਂਦਾ, ਹੌਲੀ ਹੌਲੀ ਐਡਜਸਟ ਹੋ ਜਾਏਗਾ, ਕੁਦਰਤ ਦਾ ਸਿਧਾਂਤ ਹੈ। ਪਰ ਜਦੋਂ ਬੰਦੇ ਲੰਬੇ ਪੈ ਕੇ ਜਾਂਦੇ ਨੇ, ਹਸਪਤਾਲ ਜਾਂਦੇ ਨੇ, ਲੰਬੀ ਬਿਮਾਰੀ ਘੇਰ ਲੈਂਦੀ ਹੈ, ਉਹੀ ਜੀ ਡੈਥ ਨਾਲੋਂ ਅਚਾਨਕ ਡੈਥ ਆਉਣਾ ਉਹ ਵਧੀਆ ਮੰਨੀ ਜਾਂਦੀ ਹੈ, ਤਾਂ ਕਿ ਉਨ੍ਹਾਂ ਦੇ ਚੰਗੇ ਕਰਮ ਕੀਤੇ ਨੇ। ਤੇ ਮੈਂ ਜਦੋਂ ਉਨ੍ਹਾਂ ਨਾਲ ਫੋਨ ਬੰਦ ਕੀਤਾ, ਤੇ ਆਉਂਦਾ ਆਉਂਦਾ ਫਿਰ ਸੋਚਿਆ ਵੀ ਵਾਈ ਸ਼ੁਡ ਨਾਟ ਆਈ ਡਿਸਕਸ ਔਨ ਲਾਈਫ, ਜੇ ਜ਼ਿੰਦਗੀ ਕਹਿੰਦੇ ਕਿਹਨੂੰ ਨੇ। ਸਾਰਿਆਂ ਨੂੰ ਕਹਿੰਦੇ ਨੇ, ਮੈਨੂੰ ਤਾਂ ਪਤਾ ਜੀ ਜ਼ਿੰਦਗੀ ਕਿਹਨੂੰ ਕਹਿੰਦੇ ਨੇ, ਕੀ ਗੱਲਬਾਤ ਹੈ, ਪਰ ਅਸੀਂ ਡੂੰਘਾਈ ਦੇ ਵਿੱਚ ਜ਼ਿੰਦਗੀ ਦੀ ਹਕੀਕਤ ਨੂੰ ਨਹੀਂ ਸਮਝਿਆ। ਸੋ ਅੱਜ ਆਪਾਂ ਲਾਈਫ ਦੇ ਉੱਤੇ ਗੱਲ ਕਰਾਂਗੇ ਕਿ ਲਾਈਫ ਕਿਹਨੂੰ ਕਹਿੰਦੇ ਨੇ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ, ਤੇ ਨਾਲ ਹੀ ਡਾਕਟਰ ਅੰਕੁਸ਼ ਨਾਲ ਸਾਡੀ ਲਾਈਨ ਮਿਲੂਗੀ। ਅੱਜ ਕਿਸੇ ਟੌਪਿਕ ਦੇ ਉੱਤੇ ਵੀ ਗੱਲ ਕਰ ਲਾਂਗੇ, ਹੁਣ ਠੰਡ ਪੈ ਰਹੀ ਹੈ, ਠੰਡ ਦੇ ਉੱਤੇ ਹੀ ਗੱਲ ਕਰ ਲਾਂਗੇ। ਰਮੇਸ਼ ਜੋਧਪੁਰੀਆ ਜੀ ਮੇਰਾ ਪ੍ਰੋਗਰਾਮ ਦੇਖਦੇ ਨੇ, ਇਹ ਵੀ ਸਾਡੇ ਬਰਨਾਲੇ ਤੋਂ ਨੇ, ਤੇ ਇਹਨਾਂ ਦਾ ਵੀ ਬਹੁਤ ਬਹੁਤ ਥੈਂਕਸ, ਇਹ ਮੇਰੇ ਰੈਗੂਲਰ ਨੇ, ਮੇਰੇ ਫਰੈਂਡ ਦੇ ਛੋਟੇ ਭਰਾ ਨੇ, ਹੁਣ ਤਾਂ ਇਹ ਵੀ ਪੋਤਿਆਂ ਵਾਲੇ ਪੋਤੀਆਂ ਵਾਲੇ ਬਣ ਗਏ ਹੋਣਗੇ। ਸੋ ਉਮਰ ਤਾਂ ਬੜੀ ਤੇਜ਼ੀ ਨਾਲ ਨਿਕਲਦੀ ਆ, ਸੋ ਇਹੀ ਗੱਲ ਹੈ ਵੀ ਜਦੋਂ ਛੋਟੇ ਹੁੰਦੇ ਸੀ ਤਾਂ ਕਿਉਂ ਸੀ, ਤੇ ਆਹ ਜਿਹੜੀ ਬਜ਼ੁਰਗੀ ਵਾਲੀ ਲਾਈਫ ਆ ਗਈ, ਇਹ ਵੀ ਛੇਤੀ ਨਿਕਲ ਜਾਣੇ, ਜੇ ਇੰਨੀ ਨਿਕਲ ਗਈ ਤਾਂ ਫਿਰ ਥੋੜੀ ਵੀ ਕਿਉਂ ਨਿਕਲ। ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀ ਨਾ, ਦੇਖ ਫਰੀਦਾ ਝੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਜੇ ਇੰਨੀ ਬੜੀ ਜ਼ਿੰਦਗੀ ਨਿਕਲ ਗਈ, ਚਿੱਟੇ ਵਾਲ ਆ ਗਏ, ਝੂੜੀਆਂ ਪੈ ਗਈਆਂ, ਅੱਖਾਂ ਤੋਂ ਦਿਸਦਾ ਨਹੀਂ, ਜੇ ਆਹ ਸਾਰੀ ਜ਼ਿੰਦਗੀ ਨਿਕਲ ਗਈ, ਹੁਣ ਤਾਂ ਅਸੀਂ ਮੌਤ ਦੇ ਨੇੜੇ ਖੜੇ ਹਾਂ। ਸੋ ਚੰਗੇ ਕੰਮ ਕਰੀਏ। ਸੋ ਲਾਈਫ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਡਾਕਟਰ ਅੰਕੁਸ਼ ਆਉਣਗੇ। ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਮੈਂ ਹਮੇਸ਼ਾ ਹੀ ਤੁਹਾਨੂੰ ਦੱਸਦਾ, ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਤੁਹਾਡਾ ਦੁਕਾਨ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਚਾਹੇ ਉਹ ਇੰਡਸਟਰੀ ਹੈ, ਵਟਸੋਐਵਰ, ਜਾਂ ਤੁਸੀਂ ਖਰੀਦੋਗੇ ਜਾਂ ਵੇਚੋਗੇ, ਤੇ ਉਹਦੇ ਲਈ ਤੁਹਾਨੂੰ ਇੱਕ ਵਿਚੋਲੀਏ ਦੀ ਲੋੜ ਹੈ, ਜਿਹਨੂੰ ਇੱਥੇ ਕੈਨੇਡਾ ਦੇ ਵਿੱਚ ਰੀਅਲ ਸਟੇਟ ਦਾ ਏਜੰਟ ਕਹਿੰਦੇ ਆ। ਉਹ ਦੋਨਾਂ ਪਾਸਿਓਂ ਉਹ ਕਮਿਸ਼ਨ ਲੈ ਕੇ ਤੁਹਾਡੀ ਗੱਲਬਾਤ ਕਰਾ ਦਿੰਦਾ, ਉਦੋਂ ਬਿਨਾਂ ਗੱਲਬਾਤ ਹੁੰਦੀ ਨਹੀਂ। ਸੋ ਅੱਜ ਕੱਲ੍ਹ ਜਿਹੜੇ ਮਕਾਨਾਂ ਦੀਆਂ, ਦੁਕਾਨਾਂ ਦੀਆਂ, ਪ੍ਰੋਪਰਟੀ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ, ਸੋ ਕਮਿਸ਼ਨ 19% ਹੀ ਹੈ, 2-3% ਜਿੰਨੀ ਪਹਿਲਾਂ ਸੀਗੀ, ਸੋ ਉਹਨਾਂ ਦੀ ਇਨਕਮ ਬਹੁਤ ਵੱਧ ਗਈ ਹੈ। ਅੱਗੇ ਲੋਕ ਜੋ 2 ਲੱਖ ਦਾ ਮਕਾਨ ਹੁੰਦਾ ਸੀ, ਕਿਸੇ ਨੂੰ ਕੋਈ ਕਾਰਪੇਟ ਲੈ ਆਉਂਦਾ ਸੀ, ਕਿਸੇ ਨੂੰ ਸੋਫਾ ਲੈ ਆਉਂਦਾ ਸੀ, ਕਿਸੇ ਨੂੰ $1,000 ਗਿਫਟ ਦੇ ਆਉਂਦਾ ਸੀ, ਕੁਛ ਹੋਰ ਕਰ ਆਉਂਦਾ ਸੀ, ਹੁਣ ਤਾਂ ਲੱਖਾਂ ਰੁਪਏ ਦੀਆਂ ਕਮਿਸ਼ਨਾਂ ਬਣਦੀਆਂ ਨੇ, ਲੱਖਾਂ ਡਾਲਰਾਂ ਦੀਆਂ। ਸੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਤੁਹਾਡਾ ਕੋਈ ਨੁਕਸਾਨ ਨਹੀਂ ਮੈਂ ਕਰ ਰਿਹਾ, ਇੱਕ ਪੈਸੇ ਦਾ ਨੁਕਸਾਨ ਨਹੀਂ ਕਰ ਰਿਹਾ, ਫਾਇਦਾ ਹੀ ਕਰ ਰਿਹਾ ਕਿ ਤੁਸੀਂ 2, 3, 4, 5 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨਾਲ ਗੱਲਬਾਤ ਕਰੋ ਵੀ ਕਿੰਨੀ ਕਮਿਸ਼ਨ ਲਏਗਾ, ਕਿੰਨੀ ਦਵਾਏਗਾ, ਸਾਨੂੰ ਕੀ ਫਾਇਦਾ ਹੋਊਗਾ, ਸਾਰੀਆਂ ਗੱਲਾਂ ਖੋਲ ਲਓ, ਤੇ ਨਾਲੇ ਤੁਹਾਨੂੰ ਜੱਜਮੈਂਟ ਹੋਜੂਗੀ ਵੀ ਕਿਹੜਾ ਮੀਆਂ ਮਿੱਟੂ ਹੈ, ਕਿਹੜਾ ਗੋਲਮੋਲ ਗੱਲਾਂ ਕਰਦਾ, ਕਿਹੜਾ ਕੋਈ ਹੱਥ ਪੱਲੇ ਹੀ ਨਹੀਂ ਪਾਉਂਦਾ, ਕੋਈ ਝੂਠ ਹੀ ਬੋਲੀ ਜਾਂਦਾ, ਫਿਰ ਤੁਸੀਂ ਜੱਜਮੈਂਟ ਕਰ ਸਕਦੇ ਹੋ। ਤੇ ਉਹਦੇ ਲਈ ਇੱਕ ਮੈਂ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜਿਨ੍ਹਾਂ ਨੂੰ ਮੈਂ ਖੁਦ ਜਾਤੀ ਤੌਰ ਤੇ ਜਾਣਦਾ, ਜਾਤੀ ਤੌਰ ਤੇ ਡੀਲ ਕੀਤਾ, ਰਾਤ ਨੂੰ ਬੜੀ ਆਰਾਮ ਨਾਲ ਸੌਂਦੇ ਨੇ, ਕਿਉਂਕਿ ਕੰਟੈਂਟਮੈਂਟ ਹੈ, ਲਾਲਚ ਨਹੀਂ, ਝੂਠ ਫਰੇਬ ਦੀ ਜ਼ਿੰਦਗੀ ਨਹੀਂ। ਤੁਸੀਂ ਬੁਲਾ ਕੇ ਦੇਖ ਲਓ, ਫਿਰ ਦੇਖ ਲਓ ਮੈਂ ਸੱਚ ਕਹਿ ਰਿਹਾ ਝੂਠ। ਜੇ ਤੁਹਾਨੂੰ ਜਚੇ ਉਹਨਾਂ ਨੂੰ ਕੰਮ ਦੇ ਦਿਓ, ਨਹੀਂ ਫਿਰ ਜਿਹੜਾ ਵੀ ਤੁਹਾਨੂੰ ਜਚਦਾ ਉਹਨੂੰ ਕੰਮ ਦੇ ਦਿਓ। ਬਸ ਮੈਂ ਇੰਨੀ ਗੱਲ ਕਹਿੰਦਾ ਕਿ ਬਾਅਦ ਦੇ ਵਿੱਚ ਤੁਸੀਂ ਕਹੋ ਕਿ ਮੈਨੂੰ ਉਹਨੇ ਲੁੱਟ ਲਿਆ, ਉਹ ਤੋਂ ਆਹ ਗੱਲਾਂ ਕਰਦਾ ਸੀ, ਉਦੋਂ ਬਾਅਦ ਗੱਲਾਂ ਕਰਦਾ, ਉਦੋਂ ਭਾਈ ਸਾਹਿਬ ਕਹਿੰਦੇ ਜਿਹੜਾ ਜੰਗ ਦੇ ਵਿੱਚ ਮੌਕਾ ਕੰਮ ਨਾ ਹੋਵੇ, ਫਿਰ ਆਪਣੇ ਮੂੰਹ ਤੇ ਮਾਰ ਲਓ, ਫਿਰ ਆਪ ਪਛਤਾਏ ਹੋਤ ਕਿਆ, ਜਬ ਚਿੜੀਆਂ ਚੁੱਗੀ ਖੇਤ, ਕਹੋ ਕਿ ਵਕੀਲ ਨੇ ਪੈਸੇ ਦੇਣੇ, ਤੁਹਾਡੇ ਨਹੀਂ ਦੇਣੇ। ਸੋ ਬਾਹਰ ਦੀ ਵਾਰ ਪੈਸੇ ਮਿਲ ਜਾਂਦੇ ਨੇ। ਸੋ ਇਸ ਕਰਕੇ ਚਲਾਕੀਆਂ, ਠੱਗੀਆਂ, ਠੋਰੀਆਂ ਤੋਂ ਬੋਲੋ। ਬਾਹਲੇ ਜਿਹੜੇ ਮਿੱਠੇ ਨੇ, ਗੋਡੇ ਹੱਥ ਲਾਉਂਦੇ ਨੇ, ਫਿਰ ਉਹ ਜੇ ਕੋਈ ਤੁਹਾਡੇ ਲਿਹਾਜ਼ੀ ਵੀ ਨੇ, ਫਿਰ ਅੰਕੜੇ ਬਦਲਣਗੇ, ਮੈਂ ਤੈਨੂੰ ਐਂ ਕਿਹਾ ਸੀ, ਇਹਨੂੰ ਐਂ ਕਰ ਲਓ, ਇਹਨੂੰ ਐਂ ਕਰ ਲਓ, ਇਹਨੂੰ ਐਂ ਕਰ ਲਓ, ਝੂਠ ਝੂਠ ਹੀ ਜਿੰਨੀਆਂ ਮਰਜ਼ੀ ਕਰ ਲਓ ਗੱਲਾਂ ਬਾਤਾਂ, ਜਿਹੜਾ ਸੱਚ ਹੈ ਉਹ ਸੱਚ ਹੁੰਦਾ। ਸੋ ਇਸ ਕਰਕੇ ਸੱਚੇ ਬੰਦੇ ਦੀ ਪਹਿਚਾਣ ਕਰੋ, ਤੇ ਉਹਦੇ ਲਈ ਤੁਸੀਂ ਕਾਫੀ ਬੰਦਿਆਂ ਨੂੰ, ਜਿਹਨੂੰ ਵੀ ਤੁਸੀਂ ਜਾਣਦੇ ਹੋ, ਨਹੀਂ ਵੀ ਜਾਣਦੇ, ਬੋਰਡ ਲੱਗੇ ਨੇ, ਬੁਲਾ ਕੇ ਗੱਲਬਾਤ ਕਰੋ। ਉਹ ਤੁਹਾਡੇ ਕਹਿਣ ਦੇ ਮੁਤਾਬਕ, ਤੁਹਾਡੇ ਸਮੇਂ ਦੇ ਮੁਤਾਬਕ, ਤੁਹਾਡੀ ਥਾਂ ਦੇ ਉੱਤੇ ਆਉਣਗੇ, ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ, ਪੈਸੇ ਤੁਹਾਨੂੰ ਬਰੀ ਕਰਨ ਦੀ ਲੋੜ ਹੀ ਨਹੀਂ। ਸੋ ਇਸ ਕਰਕੇ ਤੁਸੀਂ ਜੱਜਮੈਂਟ ਕਰੋ। ਅਰਫਾ ਮੁਜ਼ੱਫਰ ਜੀ ਨੂੰ ਜੇ ਤੁਸੀਂ ਕਾਲ ਕਰਨਾ ਮੇਰੀ ਗੱਲ ਮੰਨ ਕੇ, ਤਾਂ ਉਹਨਾਂ ਦਾ ਨੰਬਰ ਹੈਗਾ 6478962456। ਬੁਲਾ ਲਓ, ਬੁਲਾਉਣ ਦਾ ਕਿਹੜਾ ਪੈਸਾ ਲੱਗਦਾ, ਫਿਰ ਤੁਹਾਨੂੰ ਪਤਾ ਲੱਗ ਜੂਗਾ ਗਧੇ ਤੇ ਘੋੜੇ ਚ ਕੀ ਫਰਕ ਹੈ। ਜੇ ਬਹੁਤ ਜ਼ਿਆਦਾ ਫਰਕ ਲੱਗੇ ਗੱਲਬਾਤ ਤੋਂ, ਫਿਰ ਤੁਸੀਂ ਉਹਨਾਂ ਨੂੰ ਦਿਓ, ਨਹੀਂ ਤਾਂ ਫਿਰ ਜਿੱਥੇ ਤੁਹਾਡਾ ਮਨ ਮੰਨਦਾ ਉਹ ਦੇ ਦਿਓ। ਮੈਂ ਤਾਂ ਸਿਰਫ ਤੁਹਾਨੂੰ ਤਾਕੀਦ ਹੀ ਕਰਦਾ, ਬਚਾਉਣ ਦੀ ਕੋਸ਼ਿਸ਼ ਕਰਦਾ, ਬਾਕੀ ਤੁਸੀਂ ਆਪਣੀ ਸੋਚ ਦੇ ਆਪ ਮਾਲਕ ਹੋ, ਮੇਰਾ ਉਹਦੇ ਵਿੱਚ ਕੋਈ ਇੰਟਰਫੀਅਰੈਂਸ ਨਹੀਂ। ਚਲੋ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਕਿ ਵਟ ਇਜ਼ ਲਾਈਫ, ਜ਼ਿੰਦਗੀ ਕਹਿੰਦੇ ਕੀ ਨੂੰ। ਹਲਕੇ ਫੁਲਕੇ ਢੰਗ ਨਾਲ ਜੋ ਵੀ ਮੇਰੇ ਦਿਮਾਗ ਚ ਆਇਆ, ਜੋ ਵੀ ਪਰਮਾਤਮਾ ਨੇ, ਅੱਲਾ ਨੇ ਕਹਾਇਆ, ਉਹ ਕਹਿ ਦਿਆਂਗੇ, ਕਿਉਂਕਿ ਮੈਂ ਇੰਨੇ ਸਾਲ ਮਾਸਟਰਸ ਦੀ ਡਿਗਰੀ ਵੀ ਕੀਤੀ ਹੈ ਫਿਲਾਸਫੀ ਦੇ ਵਿੱਚ, ਐਮਲੇਟ ਵੀ ਕੀਤੀ ਹੈ ਲਿਟਰੇਚਰ ਰਿਲੀਜੀਅਸ ਸਟੱਡੀ ਦੇ ਵਿੱਚ, ਫਿਰ ਤਿਬਤੀਨ ਲੈਂਗੁਏਜ ਵੀ ਕੀਤੀ ਹੈ, PhD ਵੀ ਕੀਤੀ ਹੈ, ਬੁੱਕਸ ਵੀ ਲਿਖੀਆਂ ਅਮੈਰੀਕਾ ਕੈਨੇਡਾ ਤੋਂ, ਤੇ ਜ਼ਿੰਦਗੀ ਚ ਆਪ ਵੀ ਕੁਛ ਪਰਸਨਲ ਜੋ ਕੁਛ ਗੱਲਾਂ ਕੀਤੀਆਂ ਨੇ, ਜੋ ਕੁਛ ਪੜ੍ਹੀਆਂ ਨੇ, ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਜੋ ਕੁਛ ਜ਼ਿੰਦਗੀ ਚ ਖੱਟਿਆ ਉਹਦੇ ਆਧਾਰ ਦੇ ਉੱਤੇ ਮੇਰੇ ਖਿਆਲ ਤਾਂ ਬਹੁਤ ਹੈ। ਬੋਨਸ ਦੇ ਦਿਨ ਨੇ ਬਥੇਰੀ ਜ਼ਿੰਦਗੀ ਕੱਟ ਲਈ, ਸੋ ਆਪਣੀ ਵੀ ਕੱਟ ਲਈ, ਸੋ ਆਪਾਂ ਜ਼ਿੰਦਗੀ ਦੇ ਉੱਤੇ ਹੀ ਗੱਲਾਂ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦ ਸੌਂਗ ਐਂਡ ਇਨ ਬਿਟਵੀਨ ਵੀ ਕੈਨ ਕਾਲ ਡਾਕਟਰ ਅੰਕੁਸ਼, ਇਫ ਹੀ ਇਜ਼ ਅਵੇਲੇਬਲ ਦੈਨ ਵੀ ਕੈਨ ਟਾਕ ਔਨ ਲਾ ਸਮਥਿੰਗ ਔਨ ਦ ਮੈਡੀਕਲ ਇਸ਼ੂ ਐਂਡ ਆਫਟਰ ਦੈਟ ਵੀ ਕੈਨ ਕੰਟੀਨਿਊ ਅਵਰ ਟੋਪਿਕ ਵਿਚ ਇਜ਼ ਵਟ ਇਜ਼ ਲਾਈਫ ਔਰ ਜ਼ਿੰਦਗੀ ਕੀ ਹੈ। ਸੁਣੋ ਗਾਣਾ ਇਸੇ ਦੇ ਉੱਤੇ।
ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿੱਥੇ ਜਾਣਾ। ਅਰੇ ਉੱਡਲੇ ਉੱਡਲੇ ਹੋ, 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 ਉੱਡਲੇ ਉੱਡਲੇ ਹੋ। ये जमाना यहाँ कल क्या हो किसने जाना, आज जिंदगी एक सफर है सुहाना, यहाँ कल क्या हो किसने जाना।
वेलकम बैक। जिस तरह के तुहानू मैं दस्सिया सीगा कि आपां सब तो पहला डॉक्टर अंकुश नाल गलबात करांगे, उन्होंने लाइन मिल चुकी है, मेडिकल का टॉपिक होगा। तुसी कोई भी सवाल पूछना है, ਤੁਸੀਂ ਬੇਸ਼ੱਕ ਕੁਛ ਕਿਸੇ ਵੀ ਬਿਮਾਰੀ ਤੇ ਪੁੱਛਣਾ ਪੁੱਛ ਸਕਦੇ, ਕਿਉਂਕਿ ਫੌਜੀ ਹਮੇਸ਼ਾ ਤਿਆਰ ਹੁੰਦਾ, ਉਹ ਇਹ ਨਹੀਂ ਦੇਖਦਾ ਜਦੋਂ ਅਗਰ ਬੰਦੂਕ ਪਾਈ ਹੁੰਦੀ ਹੈ ਵੀ ਗੋਲੀ ਇਧਰੋਂ ਆਉਣੀ ਹੈ ਕਿ ਉਧਰੋਂ ਆਉਣੀ ਹੈ, ਉਹਨੂੰ ਹਰ ਪਾਸੇ ਤੋਂ ਫੇਸ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਡਾਕਟਰ ਹੁੰਦੇ ਨੇ, ਜਦੋਂ ਹੋ ਜਾਂਦੇ ਨੇ ਹਰ ਬੰਦਾ ਹਰ ਪੇਸ਼ੈਂਟ ਆਪਣੀ ਆਪਣੀ ਬਿਮਾਰੀ ਲੈ ਕੇ ਆਉਂਦਾ ਤੇ ਉਹ ਉਹਨਾਂ ਦੇ, ਕਿਉਂਕਿ ਉਹਨਾਂ ਨੂੰ ਨੌਲੇਜ ਹੁੰਦੀ ਹੈ, ਇਸ ਕਰਕੇ ਵਧੀਆ ਤਰੀਕੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ। ਡਾਕਟਰ ਅੰਕੁਸ਼ ਦੇ ਬਾਰੇ ਮੈਂ ਦੱਸ ਦਿਆਂ ਕਿ ਡਾਕਟਰ ਅੰਕੁਸ਼ ਬੀ ਐਨ ਸੀ ਬੀ ਦਾ ਮਤਲਬ ਬ੍ਰੈਮਲੀ ਤੇ ਸੀ ਦਾ ਮਤਲਬ ਕੰਟਰੀ ਸਾਈਡ। ਬ੍ਰੈਮਟਨ ਦੇ ਵਿਚ ਦੋ ਰੋਡਸ ਨੇ, ਸੜਕਾਂ ਨੇ, ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ, ਉਹਦੀ ਨੁੱਕਰ ਦੇ ਉੱਤੇ ਇਨ੍ਹਾਂ ਦਾ BNC ਮੈਡੀਕਲ ਸੈਂਟਰ ਹੈ, ਜਿਹਦੇ ਵਿਚ ਅਰਜੈਂਟ ਕੇਅਰ ਵੀ ਹੈ, ਫੈਮਿਲੀ ਡਾਕਟਰਸ ਵੀ ਨੇ, ਫਿਜੀਓਥੈਰੇਪੀ ਵੀ ਹੈ, ਆਪਟੀਕਲਸ ਵੀ ਨੇ, ਫਾਰਮੇਸੀ ਵੀ ਹੈ, 7-8 ਡਾਕਟਰ ਨੇ, ਲੇਡੀਜ਼ ਡਾਕਟਰ ਸ਼ਿਵਾ ਕੁਮਾਰ ਨੇ, ਸ੍ਰੀਲੰਕਾ ਤੋਂ ਡਾਕਟਰ ਆਲ ਸ਼ਾਬੀ ਨੇ, ਇਰਾਕ ਤੋਂ ਡਾਕਟਰ ਕਿਮੀ ਨੇ, ਡਾਕਟਰ ਗਿੱਲ ਨੇ ਪੰਜਾਬੀ, ਡਾਕਟਰ ਅੰਕੁਸ਼ ਨੇ, ਡਾਕਟਰ ਸੋਨਾਲੀ ਨੇ। ਸੋ ਇਹ 365 ਦਿਨ ਖੁੱਲਦੀ ਹੈ। 365 ਦਿਨ ਦਾ ਮਤਲਬ ਥੋੜੀ ਜਿਹੀ ਗੱਲ ਮੈਂ ਸਮਝਾ ਦਿਆਂ ਕਿ ਜਦੋਂ ਲੌਂਗ ਵੀਕਐਂਡ ਵੀ ਹੁੰਦਾ ਨਾ, ਹੁਣ ਨਵਾਂ ਸਾਲ ਆਇਆ ਸੀ 1 ਜਨਵਰੀ ਨੂੰ, ਸਾਰਾ ਕੁਝ ਹੀ ਬੰਦ ਸੀਗਾ, ਪਰ ਇਹ ਕਲੀਨਿਕ ਖੁੱਲੀ ਸੀ, ਇਸ ਕਰਕੇ ਕ੍ਰਿਸਮਿਸ ਨੂੰ ਖੁੱਲੀ ਹੈ। ਕੋਈ ਵੀ ਲੌਂਗ ਵੀਕਐਂਡ ਹੁੰਦਾ ਉਹ 11 ਤੋਂ ਲੈ ਕੇ 2 ਵਜੇ ਤੱਕ ਸਿਰਫ 3 ਘੰਟੇ ਲਈ ਖੁੱਲਦੀ ਹੈ, ਪਰ ਧੱਕਾ ਪੂਰਾ ਪੈਂਦਾ ਦੂਰ ਦੂਰ ਤੋਂ ਆਉਂਦਾ। ਇਹ ਡਾਕਟਰ ਅੰਕੁਸ਼ ਦੀ ਇਹ ਪ੍ਰਪੋਜ਼ਲ ਸੀਗੀ ਕਿ ਉਹਨਾਂ ਦੇ ਨਾਲ ਕੋਈ ਵੀ ਨਹੀਂ ਕਰਦਾ, ਜਿਹੜੇ ਬੰਦੇ ਬੱਚੇ, ਕੋਈ ਬੱਚਾ ਤੜਫ ਰਿਹਾ ਜਾਂ ਕੋਈ ਬਜ਼ੁਰਗ ਤੜਫ ਰਿਹਾ ਜਾਂ ਕਿਸੇ ਨੂੰ ਬਿਮਾਰੀ ਹੈ, ਉਹ ਫਿਰ ਕਿਵੇਂ ਜਾਣ ਜੇ ਹਸਪੀਟਲ ਜਾਂਦੇ ਨੇ, ਉੱਥੇ 10-10 ਘੰਟੇ ਨੰਬਰ ਨਹੀਂ ਆਉਂਦਾ, ਇਸ ਕਰਕੇ ਕਲੀਨਿਕ ਖੁੱਲੀ ਹੈ। ਸੋ ਸੇਵਾ ਭਾਵਨਾ, ਪੈਸੇ ਪੂਸੇ ਦੀ ਕੋਈ ਇਹਨਾਂ ਨੂੰ ਗੱਲ ਨਹੀਂ, ਕੰਟੈਂਟਮੈਂਟ ਹੈ। ਤੇ ਨਾਲ ਹੀ ਇਹਨਾਂ ਨੇ ਬੋਟੈਕਸ ਦਾ ਕੰਮ ਸ਼ੁਰੂ ਕੀਤਾ। ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸੈਲੈਬ੍ਰਿਟੀ ਯੁੱਗ ਹੈ, ਸੈਲੈਬ੍ਰਿਟੀ ਦਾ ਕੀ ਹੁੰਦਾ ਕਿ ਜਿਹੜੇ ਵੀ ਸਾਡੇ ਆਪਾਂ ਟੀਵੀ ਤੇ ਦੇਖਦੇ ਹਾਂ, ਕੋਈ ਮਾਧੁਰੀ ਦੀਕਸ਼ਾ ਆ ਗਿਆ, ਕੋਈ ਜਤਿੰਦਰ ਆ ਗਿਆ, ਕੋਈ ਅਮਿਤਾਭ ਬੱਚਨ ਆ ਗਿਆ ਜਾਂ ਹੋਰ ਐਕਟਰ ਜਿਹੜੀ ਆਉਂਦੀ ਹੈ, ਉਹਨਾਂ ਦੇ ਤੁਸੀਂ ਦੇਖੋਗੇ ਗੱਲਾਂ ਦੇ ਉੱਤੇ, ਮੱਥੇ ਦੇ ਉੱਤੇ ਉਹ ਬੋਟੈਕਸ ਕਰਾਏ ਹੁੰਦੇ, ਇੰਜੈਕਸ਼ਨ ਲੱਗੇ ਹੁੰਦੇ, ਜਿਹਦੇ ਨਾਲ ਜਿਹੜੀਆਂ ਝੂੜੀਆਂ ਨਹੀਂ ਸਾਨੂੰ ਨਜ਼ਰ ਆਉਂਦੀਆਂ, ਬਿਊਟੀ ਬਣਦੀ ਐਂ ਕਹਿ ਲਓ, ਚਲੋ ਪਾਊਡਰ ਲਿਪਸਟਿਕਾਂ ਨਾਲ ਤਾਂ ਬਣਦੀ ਹੈ, ਪਰ ਅੰਦਰੋਂ ਇੰਜੈਕਸ਼ਨ ਲਾਉਣ ਦੇ ਨਾਲ ਜਿਹੜਾ ਮਾਸ ਹੈ ਉਹ ਜਿਹੜਾ ਢਿਲਕਿਆ ਜਿਹਾ ਹੁੰਦਾ ਉਹ ਠੀਕ ਹੋ ਜਾਂਦਾ। ਇਹ ਡਾਕਟਰ ਅੰਕੁਸ਼ ਨੇ ਕੀਤਾ ਇੰਟੈਰੀਓ ਦੇ ਵਿੱਚ, ਟੋਟਲ ਇੰਟੈਰੀਓ ਦੇ ਵਿੱਚ ਸ਼ਾਇਦ ਇੱਕ ਅੱਧਾ ਡਾਕਟਰ ਹੀ ਹੋਵੇ ਜਿਹੜਾ ਕਿ MD ਵੀ ਹੈ ਤੇ ਨਾਲ ਇਹ ਕਰਦਾ, ਨਹੀਂ ਤਾਂ ਛੋਟਾ ਜਿਹਾ ਕੋਰਸ ਹੈ ਉਹਦੇ ਨਾਲ ਲੋਕ ਕਰੀ ਜਾਂਦੇ ਨੇ। ਸੋ ਜੇ ਤੁਸੀਂ ਸੁੰਦਰ ਬਣਨਾ ਚਾਹੁੰਦੇ ਹੋ ਤੇ ਤੁਸੀਂ ਡਾਕਟਰ ਅੰਕੁਸ਼ ਨਾਲ BNC ਮੈਡੀਕਲ ਸੈਂਟਰ ਤੇ ਸੰਪਰਕ ਕਰ ਸਕਦੇ ਹੋ, ਪਰ ਇਹ ਐਡ ਊਡ ਕੋਈ ਨਹੀਂ ਹੈ, ਇਹ ਫੈਮਿਲੀ ਡਾਕਟਰ ਨੇ, ਸੇਵਾ ਭਾਵਨਾ ਕਰਦੇ ਨੇ ਕੰਮ। ਸੋ ਇਹ ਮੇਰੀ ਲਾਈਨ ਦੇ ਉੱਪਰ ਨੇ, ਸੋ ਲੈਟ ਮੀ ਵੈਲਕਮ ਟੂ ਡਾਕਟਰ ਅੰਕੁਸ਼। ਡਾਕਟਰ ਅੰਕੁਸ਼ ਵੈਲਕਮ ਟੂ ਦ ਸ਼ੋ। ਹੈਲੋ,
ਹਾਂਜੀ, ਥੈਂਕ ਯੂ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਤੁਸੀਂ ਅੱਜ ਦੱਸੋ, ਕਿਉਂਕਿ ਅੱਜ ਆਪਾਂ ਕੋਈ ਟੌਪਿਕ ਤਾਂ ਗੱਲ ਨਹੀਂ ਕੀਤੀ, ਮੈਂ ਇਹ ਸੋਚ ਰਹੇ ਹਾਂ, ਬਾਕੀ ਤੁਹਾਡੀ ਮਰਜ਼ੀ ਹੈ, ਫਾਈਨਲ ਤਾਂ ਤੁਹਾਡਾ ਡਿਸੀਜਨ ਹੈ ਵੀ ਸਰਦੀਆਂ ਆ ਗਈਆਂ। ਦੇਖੋ ਮਾਈਨਸ ਟੈਂਪਰੇਚਰ ਹੈ, ਸਨੋਅ ਵੀ ਪੈਂਦੀ ਹੈ, ਕਈ ਵਾਰੀ ਬੰਦਾ ਕਾਰ ਚ ਫਿਸਲ ਜਾਂਦਾ, ਕੋਈ ਪ੍ਰੋਬਲਮ ਆ ਜਾਂਦੀ ਹੈ, ਠੰਡ ਲੱਗ ਜਾਂਦੀ ਹੈ, ਜ਼ੁਕਾਮ ਆਉਂਦਾ, ਛਿੱਕਾਂ ਆਉਂਦੀਆਂ, ਕਈ ਕੁਛ ਹੁੰਦਾ। ਮੈਂ ਚਾਹੁੰਦਾ ਸੀ ਵੀ ਤੁਸੀਂ ਠੰਡ ਦੇ ਉੱਤੇ ਕੋਈ ਸਾਨੂੰ, ਕਿਉਂਕਿ ਲੇਟੈਸਟ ਗੱਲ ਹੈ, ਹੁਣ ਅੱਜ ਕੱਲ੍ਹ ਠੰਡ ਪੈ ਹੀ ਰਹੀ ਹੈ, ਮਾਈਨਸ ਕਿੰਨਾ ਕਿੰਨਾ ਟੈਂਪਰੇਚਰ ਹੈ, 10-12-14 ਤੱਕ ਚਲਿਆ ਜਾਂਦਾ, ਉਂਗਲਾਂ ਫ੍ਰੀਜ਼ ਹੋ ਜਾਂਦੀਆਂ। ਸੋ ਤੁਸੀਂ ਜੇ ਪਸੰਦ ਕਰਦੇ ਹੋ ਤਾਂ ਤੁਸੀਂ ਪਲੀਜ਼ ਇਸ ਟੌਪਿਕ ਦੇ ਉੱਤੇ ਕੁਛ ਦੱਸੋ, ਅਦਰਵਾਈਜ਼ ਤੁਸੀਂ ਮਾਲਕ ਹੋ, ਜੋ ਕੁਛ ਮਰਜ਼ੀ ਕਹਿ ਸਕਦੇ ਹੋ।
Yeah, nee, I agree with you. Ahi main, like, you know, maybe more than 50% per day, ahi patients are a cough, cold, runny nose, sore throat. I think the main topics here to discuss would be like, sab to important hai, like, doctor ko kino jana chahiye, the antibiotics bhi kino load pendi hai. Ode ch fir, like, upper discuss karenge, bhi virus nu ki kende, bacteria nu ki kende hai. Because infections nu upper prevent ki kiddan kar sakde hai, because I know apne community de vich, there's a big misconception. I mean, a lot of people, they're not going to agree with me, but the evidence is there. Bhi jira thanda mosam, like, cold weather, ਕੋਲਡ ਵੈਦਰ ਜਾਣ ਦੇ ਵਿੱਚ ਨਾਲ ਨੀ ਠੰਡ ਲੱਗਦੀ, ਮੈਂ ਬਾਹਰ ਗਿਆ ਸੀ ਸ਼ਰਟ ਤੋਂ ਬਿਨਾਂ ਮੈਨੂੰ ਠੰਡ ਲੱਗੀ ਨਹੀਂ, ਮੈਂ ਹੈਟ ਤੋਂ ਬਿਨਾਂ ਮੇਰਾ ਬੱਚਾ ਗਿਆ ਸੀ ਬਾਹਰ ਹੀ ਸਸ ਨੂੰ ਲੈ ਕੇ ਜਾਂਦੇ ਬਾਹਰ ਠੰਡ ਚ, ਉਹਦੇ ਨਾ ਹੋਇਆ ਨਾ 100% wrong, 110% wrong. But if you agree, disagree, like that's fine. But main ode bare tonu dassunga. Okay, number one, ede bare gal kar lene ha. Infections hon ni kaade naal a. Infections, now that we've had the COVID pandemic, ik ta eh ida fayda eh si, vi lokan nu knowledge hogi. We live in the information age. Jehdi ni main tonu hun chijjan dass reha, tusi pawan notes likh sakde and just go online and look at good resources. Te tonu, the problem with online is there's like good and bad resources. So you can't trust everything, but if you go to a well-recognized resource, jehdi vi main tonu chijjan keh reha, you will see is it true or not true. The first thing is, in regards to like jehdi main keh reha, is how do you get the infection. Eh hundiya viruses or bacteria, eh ik dujiyan to hi hundiya directly. Je main infected hai, te main khang kiti, je like jo vi any secretions, mere thuk, saliva, what are any secretions gym I directly to nu pass kiti hai from talking or from like talking near your food, that tu si ona nu ingest kar le idda ho sakdi hai, or it can go from a person to an object. So main khansi kiti thoda like respiratory secretions maybe door handle pe aage, tu si ja ke oh door handle nu touch karke apne akh nu touch kita, so nu bhi infection ho sakdi hai. So it's person to person or person to thing to person, done, that's it. So it doesn't have to do with cold weather or like food. Ke loki kehnde main khatta kad kuch khatta khada si odena mera gala dukh lag gaya. Yeah, khatte naal dukh ta sakda par infection nahi ho sakdi. Je tonu already infection hai, maybe tusi khatta kuch khada zarur odena jyada gala dukh sakda, par odda nahi koi odena infection honi.
Haan
ji. So then apa fir then it's easy, prevent kidna kariye, same thing like COVID. Jidda odo apa masks paaye hoye si, ਉਦੋਂ ਆਪਾਂ ਗਰੋਸਰੀ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਸਾਫ਼ ਕਰਦੇ ਸੀ, ਬਾਹਰ ਰੱਖਦੇ ਸੀ, ਆਪਾਂ ਇੱਕ ਦੂਜੇ ਤੋਂ ਥੋੜਾ ਪਰੇ ਰਹਿੰਦੇ ਸੀ, ਆਪਾਂ ਕਹਿੰਦੇ ਸੀ ਜੇ ਤੋਂ ਕੋਈ ਕਿਚਨ ਚ ਖਾਣਾ ਬਣਾ ਰਿਹਾ ਉਹਨਾਂ ਨੂੰ ਮਾਸਕ ਵੈਸੇ ਤਾਂ ਪਾਉਣਾ ਚਾਹੀਦਾ, ਸਪੈਸ਼ਲੀ ਜੇ ਉਹ ਬਿਮਾਰ ਹੈਗੇ ਆ. ਸੋ ਵੀ ਡੋਂਟ ਨੀਡ ਟੂ ਗੋ ਟੂ ਦੈਟ ਐਕਸਟ੍ਰੀਮ, ਬਿਕਾਜ਼ ਵੀ ਆਰ ਨਾਟ ਗੋਇੰਗ ਟੂ ਡਾਈ ਫਰੋਮ ਅ ਕਾਫ ਕੋਲਡ, ਬਟ ਇਫ ਵੀ ਵਾਂਟ ਟੂ ਪ੍ਰੀਵੈਂਟ ਇਟ, ਜਸਟ ਬੀ ਅ ਲਿਟਲ ਬਿਟ ਮੋਰ ਕੇਅਰਫੁਲ, ਬਿਕਾਜ਼ ਦਿਸ ਇਜ਼ ਦਾ ਸੀਜ਼ਨ. ਠੰਡੇ ਮੌਸਮ ਚ ਤਾਂ ਵਾਇਰਸਿਸ ਬੈਕਟੀਰੀਆ ਜ਼ਿਆਦਾ ਹੁੰਦੇ ਆ, ਬਿਕਾਜ਼ ਦੇ ਗਰੋ ਇਨ ਦੋਜ਼ environment.
Mm-hmm.
And then there's some other reasons jehde main maybe dassunga ajj, maybe we don't have time, but in the this season like September to March you can say that's like cold season, so just be a little extra careful. Idda nahi ki sare tusi apne groceries bahar ja ke pani na to jo sanitizer lao, but maybe don't touch your eyes with your dirty hands. Hath, wash your hands regularly. Je to no infection hai ya tusi thode je pare ro, not in a separate room, ਵੀ ਬਾਹਰ ਨਹੀਂ ਆਉਣਾ ਦੋ ਹਫ਼ਤੇ, ਬਟ ਮੇ ਬੀ ਤੁਸੀਂ ਕਿਚਨ ਚ ਨਾ ਜ਼ਿਆਦਾ ਗੱਲ ਕਰੋ, ਖਾਣੇ ਦੇ ਉੱਤੇ ਨਾ ਗੱਲ ਕਰੋ, ਜ਼ਿਆਦਾ ਨੇੜੇ ਨਾ ਬੈਠੋ, ਆਪਣੇ ਬੇਬੀ ਨੂੰ ਕਿਸ ਨਾ ਕਰੋ, ਆਪਣੇ ਫੈਮਿਲੀ ਮੈਂਬਰਸ ਨੂੰ ਕਿਸ ਨਾ ਕਰੋ, ਡੋਂਟ ਸ਼ੇਅਰ ਯੋਰ ਡ੍ਰਿੰਕ, ਬਿਕਾਜ਼ ਅਗੇਨ ਇਸ ਸਲਾਈਵਾ ਤੋਂ ਇੱਕ ਦੂਜੇ ਨੂੰ ਹੁੰਦਾ. ਐਂਡ ਦੈਨ ਦੇਰ ਇਜ਼ ਅ ਫਿਊ ਅਦਰ ਥਿੰਗਸ ਜੇ ਲਾਈਕ ਆਪਾਂ ਪ੍ਰੀਵੈਂਟ ਕਰਨਾ, ਆਪਾਂ ਨੂੰ ਇਮਿਊਨ ਸਿਸਟਮ ਸਟਰੋਂਗ ਰੱਖਣਾ ਚਾਹੀਦਾ, ਤੇ ਜੇ ਆਪਾਂ ਛੇਤੀ ਠੀਕ ਹੋਣਾ ਜਾਂ ਤਾਂ ਆਪਣਾ ਇਮਿਊਨ ਸਿਸਟਮ ਤਾਂ ਵੈਸੇ ਵੀ ਸਟਰੋਂਗ ਰੱਖਣਾ ਚਾਹੀਦਾ, ਬਟ ਸਮਟਾਈਮਸ ਵੀ ਗਿਵ ਐਂਟੀਬਾਇਓਟਿਕਸ. Sometimes we say apne aap theek ho junga.
Haan ji.
Te ode bare main tonu dass sakda na si ab.
Haan ji haan ji haan ji doctor saab dasso apne kol hai ga, eh ta bahut important gallan ne, lokan sade sroti fayda uthaunge.
Okay, so remember summary number 1, cough cold season it ta hai ga because viruses and bacteria jada a weather prevalent hundiyan. Cough colds ta tonu pata hai summer ch vi hundi hai, spring ch vi hundi hai, par hun jada ta hundiyan because their viruses are more active. Plus winter ਚ ਆਪਾਂ ਐਕਸਰਸਾਈਜ਼ ਘੱਟ ਕਰਦੇ ਆ, ਆਪਾਂ ਨੂੰ ਵਾਇਰਮਿਨ ਡੀ ਘੱਟ ਮਿਲਦੀ ਆ, ਆਪਾਂ ਅੰਦਰ ਜ਼ਿਆਦਾ ਰਹਿੰਦੇ ਹਾਂ, ਅੰਦਰ ਦੇ ਮਤਲਬ ਆਪਾਂ ਇੱਕ ਦੂਜੇ ਨਾਲ ਐਸੋਸੀਏਸ਼ਨ ਜ਼ਿਆਦਾ ਹੁੰਦੀ ਹੈ, ਦੀਵਾਲੀ, ਕ੍ਰਿਸਮਸ, ਨਿਊ ਈਅਰਸ, ਪਾਰਟੀਜ਼, ਆਪਾਂ ਇੱਕ ਦੂਜੇ ਨਾਲ ਜ਼ਿਆਦਾ ਗੈਦਰਿੰਗ ਵੀ ਹੁੰਦੀਆਂ, ਸਮਝ ਵੀ ਹੁੰਦੀਆਂ, ਐਂਡ ਉਦੋਂ ਵੀ ਅਫਕੋਰਸ ਇਨਫੈਕਸ਼ਨ ਹੁੰਦੀਆਂ, ਬਟ ਵਿੰਟਰ ਵਰ ਇਨਸਾਈਡ ਮੋਰ, ਵਾਇਟਮਿਨ ਡੀ ਇਜ਼ ਲੋਅਰ, ਵੇਅਰ ਦਾ ਵਾਇਰਸ ਇਜ਼ ਆ ਮੋਰ ਪ੍ਰੈਵਲੈਂਟ, ਪਲੱਸ ਡਰਾਈਨੈਸ ਵੀ ਹੁੰਦੀ ਹੈ, ਦੈਟਸ ਅ ਬਿਗ ਕਾਜ਼ ਆਫ ਇਨਫੈਕਸ਼ਨ, ਡਰਾਈਨੈਸ. ਇੱਥੇ ਤਾਂ ਖਾਸ ਕਰਕੇ ਡਰਾਈ ਹੈ ਹੀ, ਹੈਵ ਅ ਬਹੁਤ humidifier can help you because dryness na ta infection jada hundi hai, cuz jehda apna nose and like mouth, but mainly nose, the nose is a big time barrier for infection. Taani assi sare nu kehna, try your best, be muh naal na saah le karo. Obviously when you're talking it's different, but when you're asleep, ja odan tusi baithe ya even jo tusi exercise kare, koshish karo na nak naal hi saah lena chahida, cuz the nak filters a lot of the viruses and bacteria. But ਜਦੋਂ ਠੰਡੇ ਮੌਸਮ ਹੁੰਦਾ ਉਦੋਂ ਨੋਜ਼ਿਸ ਯੂਜੀ ਡਰਾਈ ਹੋ ਜਾਂਦੇ ਆ, ਐਂਡ ਦੈਨ ਦੈਟ ਕੈਨ ਇੰਪੇਅਰ the body's defense. So another way to prevent infections in the winter is like you can use a humidifier, either to recover it or just central, 30-50% humidity. Plus, you see, kadikade jit kilo ki aamya kende manu ka bari bari infection hon jaye, maybe mera immune system weaker. That's true, maybe immune system weaker. But ek aur prevention the method has a bachyan li or even adults is using the nasal saline spray. Jada like Shoppers Drug Mart, Walmart to bhi mil jinda over the counter. It's just saline. No dinna dryness ni hon dinna ke vich.
ਹਾਂਜੀ ਹਾਂਜੀ ਤੇ ਮੇਰੇ ਖਿਆਲ ਡਾਕਟਰ ਸਾਹਿਬ ਜੇ ਆਪਾਂ ਜੇ ਮੈਂ ਗਲਤ ਨਾ ਹੋਵਾਂ ਮੈਂ ਤਾਂ ਦੇਸੀ ਮੈਥਡ ਵਰਤ ਰਿਹਾ ਵੀ ਕਈਆਂ ਜਿਵੇਂ ਸਾਡੇ ਬਜ਼ੁਰਗ ਜਾਂ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਸਰੋਂ ਦਾ ਤੇਲ ਜਾਂ ਵੈਸਲੀਨ ਵਗੈਰਾ ਜਾਂ ਕੋਈ ਵੀ ਚੀਜ਼ ਲਿਕੁਇਡ ਜਿਹੜੀ ਹੈਗੀ ਜਿਹੜੀ ਠੰਡੀ ਹੁੰਦੀ ਹੈ ਹਾਂਜੀ ਜੇ ਉਹ ਵੀ ਲਾ ਲਿਆ ਕਰੀਏ ਤੇ ਉਹ ਵੀ ਮੇਰੇ ਖਿਆਲ ਫਾਇਦਾ ਰਹਿੰਦੀ ਹੈ ਕਿਉਂਕਿ ਉਹਦੇ ਨਾਲ ਡਰਾਈਨੈਸ ਥੋੜੀ ਦੂਰ ਹੋ ਜਾਂਦੀ ਹੈ
ਯਾ ਐਗਜੈਕਟਲੀ ਰਿਮੈਂਬਰ ਜਦੋਂ ਨੱਕ ਦੇ ਵਿੱਚ ਡਰਾਈਨੈਸ ਨਹੀਂ ਹੋਊਗੀ ਫਿਰ ਤੁਹਾਡੇ ਜਿਹੜੇ ਨੱਕ ਦੇ ਲਾਈਕ ਇਟਸ ਲਾਈਕ It's like a passage. Oh, jire chote je hairs are dikhde ni, oh fir function better kar deya, fir it traps the dirt. Mm-hmm. So, oh de naal fir viruses, infections cut hon deya. Your nose is your main defense. Je main moon ali saal aa reya, oh, then my chances of infection are very high. Te main moon al taan saal honga, je mera nak pehla hi blocked hai, je mera nak pehla hi dry hai. ਜੇ ਮੈਂ ਮੂੰਹ ਨਾਲ ਵੀ ਨਹੀਂ ਲੈ ਰਿਹਾ ਸਾਂ ਪਰ ਮੇਰਾ ਨੱਕ ਡਰਾਇਆ ਤਾਂ ਵੀ ਮੈਨੂੰ ਇਨਫੈਕਸ਼ਨ ਹੋ ਸਕਦੀ ਹੈ ਸੋ ਯਾ ਯੂ ਕੈਨ ਯੂਜ਼ ਐਨੀ ਲੂਬਰੀਕੇਸ਼ਨ ਯੂ ਡੋਨਟ ਨੀਡ ਟੂ ਗੋ ਟੂ ਸ਼ਾਪਰਸ ਡਰਗ ਮਾਰ ਵਾਲਮਾਰ ਫਾਰਮੇਸੀ ਐਂਡ ਬਾਏ ਤੁਸੀਂ ਘਰੇ ਕੋਈ ਵੀ ਤੇਲ ਲਾ ਸਕਦੇ ਆ ਥੋੜੀ ਬਹੁਤੀ ਵੈਸਲੀਨ ਲਾ ਸਕਦੇ ਆ ਜਸਟ ਮੇਕ ਸ਼ੋਰ ਫਿਰ ਇੰਨੀ ਵੈਸਲੀਨ ਵੀ ਨਹੀਂ ਲਾਣੀ ਜਿਹਦੇ ਨਾਲ ਤੁਹਾਡਾ ਨੱਕ ਬਲੋਕ ਹੋਵੇ ਫਿਰ ਤੁਸੀਂ ਮੂੰਹ ਨਾਲ ਸਾਹ ਲਓਗੇ ਥੋੜੀ ਲਾਣੀ ਹੈ ਜਸਟ ਫਿਰ ਲੂਬਰੀਕੇਸ਼ਨ ਜਸਟ ਇਨ ਦ ਵਿੰਟਰ
ਹਾਂਜੀ ਡਾਕਟਰ ਸਾਹਿਬ ਇੱਕ ਮਿੰਟ ਲਈ ਜੇ ਤੁਸੀਂ ਦੱਸ ਦਿਓ ਕਿਉਂਕਿ ਵੋਰਟੈਕਸ ਤੁਸੀਂ ਸ਼ੁਰੂ ਕੀਤਾ ਹੈ ਵੀ ਉਹ ਹੁੰਦਾ ਕੀ ਹੈ ਤੇ ਕਿਸ ਤਰ੍ਹਾਂ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰਦੇ ਤੁਸੀਂ ਮਤਲਬ ਇਸ ਚੀਜ਼ ਨੂੰ ਅਵਾਇਡ ਕਰਦੇ ਪਰ ਕਿਉਂਕਿ ਤੁਸੀਂ ਕਰਨਾ ਸ਼ੁਰੂ ਕੀਤਾ ਵਾ ਸੋ ਉਹਦੇ ਬਾਰੇ ਕੋਈ ਦੱਸ ਦਿਓ ਕਿ ਸਾਡੇ ਸਰੋਤਿਆਂ ਨੂੰ ਵੀ ਉਹ ਹੁੰਦੀ ਕੀ ਚੀਜ਼ ਹੈ
ਯਾ ਇਟਸ ਜਸਟ ਲਾਈਕ ਬੇਸਿਕਲੀ ਕੋਈ ਇਟਸ ਅ ਮੈਡੀਸਿਨ ਤੇ ਉਹ ਕੀ ਕਰਦਾ ਇਟਸ ਇਟ ਹੈਜ਼ ਡਿਫਰੈਂਟ ਫੰਕਸ਼ਨਸ ਬਟ ਦ ਬੇਸਿਕ ਕੀ ਕਰਦਾ ਕੀ ਆ ਇਟ ਰਿਲੈਕਸਿਸ ਯਰ ਮਸਲ ਤੇ ਉਹਨਾਂ ਨੇ ਮੈਨੀ ਮੈਨੀ ਯੂ ਨੋ ਹੰਡਰਡ ਈਅਰਸ ਔਰ ਵਟਐਵਰ ਗੋ ਉਹਨਾਂ ਨੇ ਡਿਸਕਵਰ ਕੀਤਾ ਵੀ ਜਦੋਂ ਥੋੜਾ ਥੋੜਾ ਜਿਹਾ ਇੰਜੈਕਟ ਕਰਦੇ ਆਪਣੇ ਫੇਸ ਦੇ ਵਿੱਚ ਜਿਹੜੇ ਮਸਲਸ ਨਾਲ ਰਿੰਕਲਸ ਬਣਦੇ ਆ ਲਾਈਕ ਰਿੰਕਲਸ ਆਪਣੇ ਤਾਂ ਬਣਦੇ ਆ ਬਿਕਾਜ਼ ਆਪਣੇ ਮਸਲਸ ਲਾਈਕ ਟੂ ਐਕਟਿਵ ਹੁੰਦੇ ਆ ਔਰ ਲਾਈਕ ਵਿਦ ਟਾਈਮ ਦਾ ਕੋਲੇਜਨ ਰਿਡਿਊਸਿਸ ਜੋ ਵੀ ਹੈ ਤਾਂ ਬੇਸਿਕਲੀ ਇਹ ਬੋਟੌਕਸ ਇੰਜੈਕਸ਼ਨ ਆ ਉਹਦੇ ਨਾਲ ਤੁਹਾਡੇ ਮਸਲ ਫੇਸ ਤੇ ਰਿਲੈਕਸ ਹੁੰਦੇ ਆ ਐਂਡ ਉਹਦੇ ਨਾਲ ਫਿਰ ਰਿੰਕਲਸ ਘੱਟਦੇ ਆ ਸਪੈਸ਼ਲੀ ਦ ਰਿੰਕਲਸ ਇਨ ਦ ਫੋਰਹੈਡ ਅਰਾਊਂਡ ਦ ਆਈਜ਼ Everywhere in the face. You can do all sorts of things. So they're not to see some ladies want their eyebrows to be higher because look in the picture jealous on another. Some ladies or maybe they say be mere ikke wrinkle hai main I want it gone, new picture sona nahi lagda. You know, it's cosmetic basically. So it's very safe. They you know, we do it just for cosmetic purposes.
Okay, Doctor Sir, thank you very much. To see this here. ਸੋ ਇਹ ਤਾਂ ਸਿਰਫ ਬਿਊਟੀ ਦੀ ਗੱਲ ਆ ਜਦੋਂ ਆਪਾਂ ਉੱਥੇ ਜਾਂਦੇ ਹਾਂ ਬਿਊਟੀ ਪਾਰਲਰ ਕੋਲ ਵੀ ਜਾਂਦੇ ਉੱਥੇ ਪਤਾ ਨਹੀਂ ਕੀ ਕੁਛ ਕਰਾ ਕੇ ਆਉਂਦੇ ਹਾਂ ਤੇ ਇਸੇ ਤਰ੍ਹਾਂ ਹੀ ਹੁਣ ਇਹਦਾ ਥੋੜਾ ਜਿਹਾ ਇਲਾਜ ਇੰਜੈਕਸ਼ਨ ਵੀ ਹੈ ਵੀ ਇੰਜੈਕਸ਼ਨ ਨਾਲ ਮਸਲਸ ਜਿਹੜੇ ਨੇ ਰਿਲੈਕਸ ਕਰ ਦਿੰਦੇ ਅਤੇ ਉਹਦੇ ਨਾਲ ਜਿਹੜੀਆਂ ਝੂੜੀਆਂ ਵਗੈਰਾ ਜਾਂ ਸਾਡਾ ਸਰੀਰ ਉਮਰ ਦੇ ਹਿਸਾਬ ਨਾਲ ਢਲ ਜਾਂਦਾ ਉਹ ਫੇਰ ਮੁੜ ਕੇ ਜਵਾਨ ਹੋਇਆ ਲੱਗਦਾ ਸੱਚੀ ਮਿੱਚੀ ਤਾਂ ਨਹੀਂ ਜਵਾਨ ਹੁੰਦੇ ਪਰ ਆਰਟੀਫਿਸ਼ਲ ਜਵਾਨ ਹੁੰਦੇ ਜਿਵੇਂ ਕਰੀਮ ਪਾਊਡਰ ਲਾ ਕੇ ਅਸੀਂ ਸੋਹਣੇ ਲੱਗਦੇ ਹਾਂ ਜਦੋਂ ਲਾ ਦਿਓ ਫਿਰ ਪਤਾ ਲੱਗਦਾ ਅੰਦਰੋਂ ਕੀ ਹੈ ਸੋ ਉਸੇ ਤਰ੍ਹਾਂ ਬੋਟੈਕਸ ਆ ਬੋਟੈਕਸ ਲੰਬੇ ਸਮੇਂ ਲਈ ਹੁੰਦਾ ਡਾਕਟਰ ਅੰਕੁਸ਼ BNC ਮੈਡੀਕਲ ਸੈਂਟਰ ਦੇ ਉੱਤੇ ਇਹਦੀ ਇਲਾਜ ਕਰਦੇ ਨੇ ਇਹਨਾਂ ਦਾ ਇੰਤਜ਼ਾਮ ਕੀਤਾ ਜਾਂਦਾ ਜਿਹੜਾ ਕਿ ਬਰੈਮਲੀ ਤੇ ਕੰਟਰੀ ਸਾਈਡ ਤੇ ਤੁਸੀਂ ਡਾਕਟਰ ਅੰਕੁਸ਼ ਗੋਇਲ ਦਾ ਨਾਂ ਪਾ ਕੇ ਨਾਲ ਤਾਂ ਦੇਖ ਲਓਗੇ ਵੀ ਇਹਨਾਂ ਦੀ ਕੀ ਪੋਜੀਸ਼ਨ ਹੈ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਡਾਕਟਰ ਅੰਕੁਸ਼ ਗੋਇਲ ਸਾਡੇ ਬਰੈਮਟਨ ਸ਼ਹਿਰ ਦੇ ਵਿੱਚ ਮੋਰ ਦੈਨ 550 ਜਾਂ 540 ਫੈਮਿਲੀ ਡਾਕਟਰਸ ਨੇ ਤੇ ਜਦੋਂ ਤੁਸੀਂ ਗੂਗਲ ਕਰਕੇ ਇਹਨਾਂ ਦੇ ਪੜੋਗੇ ਰਿਵਿਊਜ਼ ਪੜੋਗੇ ਹੀ ਇਜ਼ ਨੰਬਰ 3rd ਇੰਨੇ ਯੰਗ ਨੇ ਜਦੋਂ ਤੁਸੀਂ ਪੜੋਗੇ ਰਿਵਿਊਜ਼ ਤੇ ਤੁਹਾਡੀਆਂ ਅੱਖਾਂ ਚੋਂ ਹੰਝੂ ਵੀ ਆਉਣਗੇ ਲੋਕ ਇਹਨਾਂ ਬਾਰੇ ਕੀ ਕਹਿੰਦੇ ਨੇ ਇੱਥੇ ਉਹ ਸਿਸਟਮ ਨਹੀਂ ਉਹਨਾਂ ਕੰਟਰੀਆਂ ਦਾ ਵੀ ਪੈਸੇ ਦੇ ਕੇ ਚੰਗੇ ਲਿਖਾ ਲਓ ਇੱਥੇ ਕੱਲਾ ਕੱਲਾ ਔਥੈਂਟਿਕ ਲਿਖਿਆ ਹੁੰਦਾ ਚੰਗਾ ਵੀ ਲਿਖਿਆ ਹੁੰਦਾ ਮਾੜਾ ਵੀ ਲਿਖਿਆ ਹੁੰਦਾ ਜਿਹੋ ਜਿਹੇ ਕੰਮ ਕਰੋਗੇ ਜਿਹੋ ਜਿਹੀ ਬੋਲਵਾਣੀ ਹੈ ਉਹਦੇ ਹਿਸਾਬ ਨਾਲ ਆ ਜਾਂਦੇ ਨੇ ਸੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ
ਓਕੇ ਥੈਂਕ ਯੂ ਸੋ ਮੱਚ
ਥੈਂਕ ਯੂ ਸੋ ਪਿਆਰੇ ਸਰੋਤਿਓ ਇਹ ਸੀਗੇ ਡਾਕਟਰ ਅੰਕੁਸ਼ ਗੋਇਲ ਕਦੇ ਕਦੇ ਜਦੋਂ ਫ੍ਰੀ ਹੁੰਦੇ ਨੇ ਇਹ ਆਪਣੀਆਂ ਟਿਪਸ ਦੇ ਕੇ ਜਾਂਦੇ ਨੇ ਤੁਸੀਂ ਇਹਨਾਂ ਦੇ ਬਾਰੇ ਜਾਣਨਾ ਹੋਵੇ ਤਾਂ ਜ਼ਰੂਰ ਇਹਨਾਂ ਦਾ ਨਾਂ ਪਾ ਕੇ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਕਿ ਲੋਕ ਇਹਨਾਂ ਬਾਰੇ ਕੀ ਵਿਚਾਰ ਰੱਖਦੇ ਨੇ ਕੀ ਕਹਿੰਦੇ ਨੇ ਕੀ ਦੱਸਦੇ ਨੇ ਸੋ ਅੱਜ ਆਪਾਂ ਹੁਣ ਗੱਲ ਕਰਦੇ ਹਾਂ ਵਟ ਇਜ਼ ਲਾਈਫ ਲਾਈਫ ਕਹਿੰਦੇ ਕਿਹਨੂੰ ਨੇ ਸੋ ਸਿੰਪਲ ਤਰੀਕੇ ਨਾਲ ਗੱਲ ਕਰਾਂਗੇ ਜਿੰਨਾ ਵੀ ਟਾਈਮ ਬਚਿਆ ਦੇਖੋ ਲਾਈਫ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਇਸ ਦੁਨੀਆਂ ਦੇ ਵਿੱਚ ਮਾਂ ਦੇ ਪੇਟ ਚੋਂ ਆਉਂਦੇ ਹਾਂ ਉਦੋਂ ਅਸੀਂ ਪਹਿਲਾ ਬ੍ਰੈਥ ਲੈਣੇ ਆ, ਪਹਿਲਾ ਸਵਾਸ ਲੈਣੇ ਆ, ਤੇ ਜਿਹੜਾ ਪਹਿਲਾ ਸਵਾਸ ਹੁੰਦਾ ਉਤੋਂ ਸਾਡੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਸਵਾਸ ਚੱਲੀ ਜਾਂਦੇ ਨੇ, ਤੇ ਜਿਹੜਾ ਅਖੀਰਲਾ ਸਵਾਸ ਹੁੰਦਾ, ਸੋ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਲਾਸਟ ਸਵਾਸ ਤੱਕ ਜਿਹੜਾ ਵੀ ਸਮਾਂ ਹੈਗਾ ਉਹਨੂੰ ਆਪਾਂ ਜ਼ਿੰਦਗੀ ਕਹਿੰਦੇ ਹਾਂ, ਉਹਨੂੰ ਆਪਾਂ ਲਾਈਫ ਕਹਿੰਦੇ ਹਾਂ। ਇਹ ਜਿਹੜੇ ਸਵਾਸ ਨੇ, ਬ੍ਰੈਥ ਨੇ ਜਾਂ ਲਾਈਫ ਹੈ, ਇਹ ਕਿਸੇ ਦੀ ਘੱਟ ਹੁੰਦੀ ਹੈ, ਕਿਸੇ ਦੀ ਵੱਧ ਹੁੰਦੀ ਹੈ, ਕਿਸੇ ਦੀ ਅਚਾਨਕ ਹੀ ਹੋ ਜਾਂਦੀ ਹੈ, ਕਿਸੇ ਦੀ ਹੌਲੀ ਹੌਲੀ ਖਤਮ ਹੁੰਦੀ ਹੈ। ਇਹੀ ਹਕੀਕਤ ਹੈ, ਇਸੇ ਨੂੰ ਆਪਾਂ ਲਾਈਫ ਕਹਿੰਦੇ ਹਾਂ। ਦੇਖੋ, ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੇ ਦੌਰਾਨ ਜਿੰਨੇ ਵੀ ਸਾਨੂੰ ਸਾਹ ਮਿਲੇ ਨੇ ਨਾ, ਉਹ ਜੋ ਵੀ ਅਸੀਂ ਕੰਮ ਕਰਦੇ ਹਾਂ, ਜੋ ਵੀ ਅਸੀਂ ਕਰਮ ਕਰਦੇ ਹਾਂ, ਉਹਦਾ ਰਿਜ਼ਲਟ ਵੀ ਸਾਨੂੰ ਭੁਗਤਣਾ ਪੈਂਦਾ ਹੈ। ਹਾਂਜੀ, ਇੱਕ ਲਾਈਨ ਹੈ ਮੇਰੇ ਕੋਲ, ਉਹਨਾਂ ਨਾਲ ਮੈਂ ਗੱਲ ਕਰ ਲੈਣਾ। ਹੈਲੋ,
ਹਾਂਜੀ ਵੀਰਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ, ਹੁਕਮ ਕਰੋ ਸਰ।
ਕੁਐਸਚਨ ਕਰਨਾ ਸੀਗਾ ਡਾਕਟਰ ਹੋਣਾ ਨੂੰ, ਬਈ ਆਪਣੇ ਜਸੂ ਨੂੰ ਦਵਾਈ ਲੈਣ ਜਾਈਦਾ, ਬੜੀ ਕੰਪਲੀਕੇਟਡ ਜਿਹੀਆਂ ਹੋ ਜਾਂਦੀਆਂ ਗੱਲਾਂ, ਵੀ ਤੁਸੀਂ ਦਵਾਈ ਨੇਮ ਬ੍ਰਾਂਡ ਲੈਣੀ ਆ, ਜੈਨੇਟਿਕ ਲੈਣੀ ਆ, ਉਹਦਾ ਬੜਾ ਪ੍ਰਾਈਜ਼ ਦਾ ਬੜਾ ਡਿਫਰੈਂਟ ਹੁੰਦਾ, ਵੀ ਇਹਦੇ ਵਿੱਚ ਕੋਈ ਫਰਕ ਹੁੰਦਾ ਜਾਂ ਦਵਾਈਆਂ ਸੇਮ ਹੀ ਆ?
ਤੁਹਾਡੀ ਗੱਲ ਦਾ ਮੈਂ ਆਨਸਰ ਤਾਂ ਦੇ ਸਕਦਾ, ਪਰ ਤੁਸੀਂ ਇੱਕ ਤਾਂ ਏਅਰਪੋਰਟ ਤੇ ਲੇਟ ਪਹੁੰਚੇ, ਜਹਾਜ਼ ਤਾਂ ਫਲਾਈਟ ਉਹਦੀ ਚਲੀ ਗਈ, ਹਾਂਜੀ, ਜਹਾਜ਼ ਸਾਹਿਬ ਡਾਕਟਰ ਸਾਹਿਬ ਚਲੇ ਗਏ, ਤਾਂ ਆਨਸਰ ਤਾਂ ਉਹੀ ਦੇ ਸਕਦੇ ਨੇ। ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜਾਂ ਨੈਕਸਟ ਟਾਈਮ ਮਿਲੇ, ਤੁਸੀਂ ਪੁੱਛ ਲਿਓ। ਵੈਸੇ ਸਾਲਟ ਸਾਹਿਬ ਦਾ ਇੱਕੋ ਹੀ ਹੁੰਦਾ, ਗੱਲ ਇੱਕੋ ਹੀ ਹੈ, ਜਿਵੇਂ ਮੇਰੇ ਹਿਸਾਬ ਦੇ ਨਾਲ, ਮੇ ਵੀ ਆਮ ਰੋਂਗ, ਡੋਂਟ ਟੇਕ ਮੀ ਰੋਂਗ, ਜਿਸ ਤਰ੍ਹਾਂ ਆਪਾਂ ਜੁੱਤੀ ਪਾਉਣੇ ਆ, ਚਾਹੇ ਬਾਟਾ ਦੀ ਪਾ ਲਓ, ਚਾਹੇ ਕੈਂਚੀ ਮਾਰਕ ਪਾ ਲਓ, ਗੱਲ ਤਾਂ ਪੈਰ ਢਕਣ ਦੀ ਗੱਲ ਹੈ, ਪਰ ਪਾਉਂਦੇ ਸਾਰੇ ਉਹੀ ਆ, ਵੀ ਪੂਮਾ ਦੇ ਲੈਣੇ ਆ, ਨਾਇਕੀ ਦੇ ਲੈਣੇ ਆ, ਫਲਾਣਾ ਜਿੰਨੇ ਕਹਿ ਗਏ, ਉਹ ਮਹਿੰਗੇ ਵੀ ਨੇ, ਥੋੜੀ ਮੋਟੀ ਹੋ ਸਕਦਾ ਕੁਆਲਿਟੀ ਵਧੀਆ ਹੋਵੇ ਉਹਦੇ ਵਿੱਚ ਤਾਂ, ਪਰ ਮੇਰੇ ਖਿਆਲ ਚ ਦਵਾਈਆਂ ਦੀ ਜਿਸ ਤੱਕ ਮੈਨੂੰ ਨੌਲੇਜ ਹੈ, ਜਿਹੜੀਆਂ ਜਨੈਰਿਕ ਹੁੰਦੀਆਂ ਸਾਲਟ ਸੇਮ ਹੀ ਹੁੰਦਾ, ਪਰ ਜਿਹੜੇ ਅਮੀਰ ਲੋਕ ਨੇ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ ਦੇ ਸ਼ੋਸ਼ੇਬਾਜ਼ੀ ਇਸ ਤਰ੍ਹਾਂ ਹੁੰਦੇ ਨੇ, ਤੇ ਇਸ ਕਰਕੇ ਆਪਾਂ ਕਹਿੰਦੇ ਵੀ ਸ਼ਾਇਦ ਵਧੀਆ ਹੋਊਗਾ। ਮੇਰਾ ਪਰਸਨਲ ਜੇ ਤਜਰਬਾ ਸੋਚੋ, ਦਵਾਈ ਜਿਹੜੀ ਮਰਜ਼ੀ ਹੋਵੇ ਉਹ ਲੈ ਲੈਣੀ ਚਾਹੀਦੀ ਹੈ, ਐਜ਼ ਲੌਂਗ ਐਜ਼ ਸਾਲਟ ਸੇਮ ਹੈ, ਚਾਹੇ ਉਹ ਇੰਡੀਆ ਦੀ ਹੈ, ਚਾਹੇ ਪਾਕਿਸਤਾਨ ਦੀ ਹੈ, ਚਾਹੇ ਕੈਨੇਡਾ ਦੀ ਹੈ, ਸਾਲਟ ਸੇਮ ਹੋਣਾ ਚਾਹੀਦਾ। ਹਾਂ, ਕੰਟਰੀ ਦੇ ਅਲੱਗ ਅਲੱਗ ਹੈਗੇ, ਵੀ ਜੇ ਹੁਣ ਇੰਡੀਆ ਦੀ ਮੈਂ ਤੁਹਾਨੂੰ ਗੱਲ ਕਹੀ ਹੈ, ਇਹ ਗੱਲ ਖਿਆਲ ਰੱਖੋ, ਜੇ ਤੁਸੀਂ ਅੰਬਾਲੇ, ਬਰਨਾਲੇ, ਜਲੰਧਰ, ਪਠਾਨਕੋਟ ਤੋਂ ਲਓਗੇ, ਹੋ ਸਕਦਾ ਜਿਹੜੇ ਕੈਮਿਸਟ ਨੇ, ਜਿਨ੍ਹਾਂ ਨੂੰ ਇੱਥੇ ਫਾਰਮਾਸਿਸਟ ਕਹਿੰਦੇ ਨੇ, ਉਹ ਸਦਾ ਡੁਪਲੀਕੇਟ ਦੇਣ, ਕੋਈ ਪੈਸੇ ਦਾ ਬੋਲਬਾਲਾ, ਪੈਸੇ ਕਰਕੇ ਕੀ ਨੀ ਲੋਕ ਕਰਦੇ, ਲੋਕ ਤਾਂ ਹਲਦੀ ਨੂੰ ਮਿਲਾਵਟ ਪਾਈ ਜਾਂਦੇ, ਲੋਕ ਤਾਂ ਖੋਏ ਦੇ ਵਿੱਚ ਪਾਈ ਜਾਂਦੇ, ਦੁੱਧ ਪਤਾ ਨੀ ਕਿਵੇਂ ਬਣਾਈ ਜਾਂਦੇ ਨੇ, ਇਹ ਤਾਂ ਮੈਂ ਕੁਛ ਨੀ ਕਰ ਸਕਦਾ, ਪਰ ਕੈਨੇਡਾ ਚ ਕਿਉਂਕਿ ਹਾਂ ਸਖਤੀ ਹੈ, ਇਸ ਕਰਕੇ ਸਾਲਟ ਸੇਮ ਹੁੰਦੇ ਨੇ, ਇੱਥੇ ਹੇਰਾ ਫੇਰੀ ਦੇ ਚਾਂਸ, ਮਿਲਾਵਟ ਦੇ ਚਾਂਸ, ਡੁਪਲੀਕੇਸੀ ਦੇ ਚਾਂਸ 0.001 ਹੈ, ਜਦੋਂ ਕਿ ਇੰਡੀਆ ਚ 80% 60% ਕਹਿ ਲੋ, ਜਿੰਨਾ ਮਰਜ਼ੀ ਕਹਿ ਲੋ, ਉੱਥੇ ਤਾਂ ਸਾਰਾ ਕੁਛ ਹੀ ਡੁਪਲੀਕੇਟ ਮਿਲਦਾ, ਪਰ ਇੱਥੇ ਕੈਨੇਡਾ ਜੇ ਦਵਾਈਆਂ ਲੈਣ ਸਾਲਟ, ਮੇਰੇ ਖਿਆਲ ਚ, ਪਰ ਮੈਨੂੰ ਐ ਨਾ ਵੀ ਕੋਈ ਨੋਟਿਸ ਦਵਾ ਦਿਓ ਵੱਡੀ ਕੰਪਨੀ ਤੋਂ ਲੀਗਲੀ, ਪਰ ਸਾਲਟ ਜੇ ਸੇਮ ਹੈ ਤੇ ਬ੍ਰਾਂਡਡ ਲਓ ਚਾਹੇ ਦੂਜਾ ਲਓ, ਸੇਮ ਕਰਦਾ, ਪੈਸਿਆਂ ਦਾ ਫਰਕ ਹੁੰਦਾ।
ਠੀਕ ਹੈ, ਥੈਂਕਸ ਧੰਨਵਾਦ।
ਹਾਂਜੀ, ਥੈਂਕ ਯੂ ਸਰ। ਸੋ ਇਹ ਸੀ ਪਿਆਰੇ ਸਰੋਤੇ ਜਿਨ੍ਹਾਂ ਨੇ ਸਵਾਲ ਪੁੱਛਿਆ, ਥੋੜਾ ਜਿਹਾ ਲੇਟ ਹੋ ਗਏ, ਇਸੇ ਕਰਕੇ ਕਹਿੰਦੇ ਨੇ ਟਾਈਮ ਇਜ਼ ਵੈਰੀ ਪ੍ਰੈਸ਼ੀਅਸ, ਇਹ ਲਾਈਫ ਦੇ ਨਾਲ ਵੀ ਗੱਲ ਜੁੜ ਗਈ। ਇਹ ਭਾਈ ਸਾਹਿਬ ਨੇ ਡਾਕਟਰ ਅੰਕੁਸ਼ ਨੂੰ ਸਵਾਲ ਪੁੱਛਣਾ ਸੀਗਾ, ਜਵਾਬ ਦੇਣਾ ਸੀਗਾ, ਥੋੜੇ ਜਿਹੇ ਸੈਕਿੰਡ ਲੇਟ ਹੋ ਗਏ, ਉਹ ਚਲੇ ਗਏ, ਹੁਣ ਸਵਾਲ ਮੈਨੂੰ ਅਣਜਾਣ ਬੰਦੇ ਨੂੰ ਪੁੱਛਣਾ ਪਿਆ। ਇਸੇ ਤਰ੍ਹਾਂ ਹੀ ਲਾਈਫ ਦੀ, ਟਾਈਮ ਦੀ ਇੰਪੋਰਟੈਂਸ ਹੈ, ਟਾਈਮ ਸਾਨੂੰ ਥੋੜੇ ਸਮੇਂ ਲਈ ਮਿਲੀ ਹੈ। ਲਾਈਫ ਜਿਹੜੀ ਹੈ ਨਾ ਅਸਲੀ ਹੈ ਕੀ, ਤੇਰੀ ਰੂਹ ਉਸ ਰੱਬ ਦੇ ਕੋਲੋਂ ਇਸ ਤਨ ਦੇ ਵਿੱਚ ਸਮਾਈ ਹੈ, ਸਰੀਰ ਚ ਆ ਗਈ ਰੂਹ ਜਿਹੜੀ ਹੈ, ਆਤਮਾ, ਤੇਰੀ ਰੂਹ ਉਸ ਰੱਬ ਦੇ ਕੋਲੋਂ ਇਸ ਤਨ ਵਿੱਚ ਆ ਸਮਾਈ, ਅੰਤ ਨੂੰ ਉਸਨੇ ਫਿਰ ਮੁੜ ਜਾਣਾ, ਜਿੱਥੋਂ ਹੈ ਇਹ ਆਈ, ਨੇਕ ਅਮਲ ਜਿਹੜੀ ਰੂਹ ਕਰਦੀ ਉਹ ਹੈ ਬਖਸ਼ੀ ਜਾਂਦੀ, ਬਦੀ ਦੇ ਰਾਹ ਤੇ ਜਿਹੜੀ ਚੱਲਦੀ, ਪੁੱਠੇ ਸਿੱਧੇ ਜਿਹੜੇ ਕੰਮ ਕਰਦੀ, ਬਦੀ ਦੇ ਰਾਹ ਤੇ ਜਿਹੜੀ ਚੱਲਦੀ ਉਹ ਹੈ ਧੱਕੇ ਖਾਂਦੀ। ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਨੇ, ਕਰੈਕਟਰਲੈਸ ਨੇ, ਠੱਗੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ, ਚੁਗਲੀਆਂ ਕਰਦੇ ਨੇ, ਪੈਸਿਆਂ ਦੇ ਮਗਰ ਭੱਜੇ ਫਿਰਦੇ ਨੇ, ਪਾਵਰਾਂ ਦੇ ਮਗਰ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਕੰਮ ਕਰਦੇ ਨੇ, ਉਹ ਅਖੀਰ ਦੇ ਵਿੱਚ ਤੁਸੀਂ ਦੇਖ ਲਓ ਰਿਜ਼ਲਟ ਬਾਲੇ ਵਧੀਆ ਨਹੀਂ ਆਉਂਦੇ। ਇਹ ਵੀ ਗੱਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਰੂਹ ਜਿੱਥੋਂ ਆਈ ਆ ਉੱਥੇ ਵਾਪਸ ਜਾਣੀ ਆ, ਉਹਦੇ ਨਾਲ ਮਿਲਾਪ ਕਿਵੇਂ ਹੋਊਗਾ, ਉੱਥੇ ਕਿਵੇਂ ਜਾਊਗਾ। ਇਸ ਕਰਕੇ ਅਸੀਂ ਰੂਹ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਲਈ ਕਦੇ ਅਸੀਂ ਪਹਾੜਾਂ ਤੇ ਜਾਂਦੇ ਹਾਂ, ਕਦੇ ਸਮੁੰਦਰਾਂ ਚ ਜਾਂਦੇ ਹਾਂ, ਕਦੇ ਮੰਦਰਾਂ ਚ ਜਾਂਦੇ ਹਾਂ, ਕਦੇ ਗੁਰਦੁਆਰੇ ਜਾਂਦੇ ਹਾਂ, ਕਦੇ ਮਸਜਿਦ ਜਾਂਦੇ ਹਾਂ, ਕਦੇ ਵਰਤ ਰੱਖਦੇ ਹਾਂ, ਕਦੇ ਪੁੱਠੇ ਲੰਘਦੇ ਹਾਂ। ਸੋ ਉਹਦੇ ਨਾਲ ਜਿਹੜੀ ਰੂਹ ਹੈ ਨਾ, ਉਹ ਮਿਲਾਪ ਨਹੀਂ ਪਰਮਾਤਮਾ ਦਾ ਕਰ ਸਕਦੀ, ਖੁਦਾ ਨਾ ਕਰ ਸਕਦੀ। ਕਿਉਂ? ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ। ਬੇਦੀ ਲਿਆ ਸਾਥ ਕਰ ਦੀਨ ਬਸ ਲਿਖਾਏ ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਾ ਜਾਏ। ਚੀਜ਼ ਕਿਤੇ ਪਈ ਹੈ, ਲੱਭਦੇ ਅਸੀਂ ਕਿਤੇ ਫਿਰਦੇ ਹਾਂ, ਸਾਨੂੰ ਚੀਜ਼ ਮਿਲ ਜੂਗੀ ਨਹੀਂ। ਸੋ ਜਿਹੜਾ ਪਰਮਾਤਮਾ ਹੈ, ਜਿਹੜੀ ਆਤਮਾ ਹੈ, ਆਤਮਾ ਆਤਮ ਅੰਸ ਰਾਮ ਦੀ, ਉਹ ਸਾਡੇ ਅੰਦਰ ਹੈ ਤੇ ਅਸੀਂ ਉਹਨੂੰ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਬਰਤਾਂ ਦੇ ਵਿੱਚ ਪੁੱਠੇ ਲੰਮ ਕੇ ਡੇਰਿਆਂ ਦੇ ਵਿੱਚ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਕਰਕੇ ਮਿਲਦੀ ਨਹੀਂ। ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਵਾਰ ਮੌਲਾਨਾ ਰੂਮ ਨੂੰ ਕਿਸੇ ਉਹਦੇ ਸ਼ਿਸ਼ ਨੇ ਪੁੱਛਿਆ, ਚੇਲੇ ਨੇ ਪੁੱਛਿਆ ਕਿ ਹਜ਼ਰਤ, ਮੈਂ ਜੰਗਲਾਂ, ਪਹਾੜਾਂ, ਸਰੋਵਰਾਂ ਵਿੱਚ ਬਹੁਤ ਘੁੰਮ ਕੇ ਦੇਖ ਲਿਆ, ਤੀਰਥ ਸਥਾਨਾਂ ਦੇ ਵੀ ਚੱਕਰ ਮਾਰ ਲਏ, ਪਰ ਅੱਜ ਤੱਕ ਮੈਨੂੰ ਖੁਦਾ ਨਹੀਂ ਮਿਲਿਆ। ਮੈਨੂੰ ਪਲੀਜ਼ ਹਜ਼ਰਤ ਜੀ ਦੱਸੋ ਕਿ ਖੁਦਾ ਕਿੱਥੇ ਮਿਲੂਗਾ, ਮੈਂ ਖੁਦਾ ਦੀ ਤਲਾਸ਼ ਕਿਵੇਂ ਕਰਾਂ, ਕਿੱਥੇ ਕਰਾਂ, ਵੀ ਕਿੱਥੋਂ ਰੱਬ ਲੱਭੂਗਾ। ਤੇ ਇਹ ਗੱਲ ਸੁਣ ਕੇ ਮੌਲਾਨਾ ਰੂਮ ਹੱਸ ਪਏ, ਮੁਸਕਰਾਏ, ਕਹਿੰਦੇ ਬੇਟਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਬਸ ਤੂੰ ਅੱਛਾ ਬਣ ਜਾ, ਚੰਗਾ ਬਣ ਜਾ, ਖੁਦ ਖੁਦਾ ਤੈਨੂੰ ਲੱਭਦਾ ਹੋਇਆ ਤੇਰੇ ਪਾਸ ਆ ਜਾਵੇਗਾ। ਦੇਖ ਲਓ ਹਕੀਕਤ ਕੀ ਹੈ ਕਿ ਅਸੀਂ ਸਾਰੀ ਦੁਨੀਆਂ ਦੇ ਲੋਕ ਚੰਗੇ ਦੇ ਮਗਰ ਜਾਂਦੇ ਹਾਂ। ਜੇ ਇੱਕ ਸ਼ਹਿਰ ਦੇ ਵਿੱਚ 10 ਹਲਵਾਈ ਨੇ, ਇੱਕ ਹਲਵਾਈ ਭਾਵੇਂ ਖੁੰਜੇ ਚ ਹੋਵੇ, ਜੇ ਉਹਦੀ ਬਰਫੀ ਪਿਓਰ ਖੋਏ ਦੀ ਹੈ, ਰੇਟ ਵਧੀਆ, ਤਾਜ਼ੀ ਦਿੰਦਾ, ਮਿੱਠ ਬੋਲੜਾ, 2 ਪੈਸੇ ਘੱਟ ਲੈਂਦਾ, ਅਸੀਂ ਬਾਜ਼ਾਰ ਸਾਰਾ ਛੱਡ ਕੇ ਖੁੰਜੇ ਜਾ ਕੇ ਉਹਦੇ ਕੋਲ ਜਾਂਦੇ ਹਾਂ। ਮੋਚੀ ਦੀ ਐਗਜ਼ਾਮਪਲ ਲੈ ਲਓ, ਨਾਈ ਦੀ ਐਗਜ਼ਾਮਪਲ ਲੈ ਲਓ, ਟੇਲਰ ਮਾਸਟਰ ਦੀ ਐਗਜ਼ਾਮਪਲ ਲੈ ਲਓ, ਮਾਸਟਰ ਦੀ ਐਗਜ਼ਾਮਪਲ ਲੈ ਲਓ, ਪ੍ਰੋਫੈਸਰ ਦੀ ਐਗਜ਼ਾਮਪਲ ਲੈ ਲਓ, ਰੀਅਲ ਜਿਹੜੇ ਸਿਟੀ ਕੌਂਸਲ, ਜਿਹੜੇ ਕਿੰਨੇ ਹੁੰਦੇ ਨੇ। ਜਿਹੜਾ ਬੰਦਾ ਚੰਗਾ ਹੋਵੇ, ਵਧੀਆ ਹੋਵੇ, ਉਹ ਕਿੰਨੀ ਦੂਰ ਬੈਠਾ ਹੋਵੇ, ਕਿਸੇ ਖੁੰਜੇ 'ਚ ਬੈਠਾ ਹੋਵੇ, ਅਸੀਂ ਉਹਦੇ ਕੋਲ ਜਾਂਦੇ ਹਾਂ ਕਿ ਨਹੀਂ ਜਾਂਦੇ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਆਪਣੇ ਆਪ ਦੇ ਵਿੱਚ ਚੰਗੇ ਬਣ ਜਾਈਏ, ਲੋਕਾਂ ਦੇ ਲਈ ਦੁੱਖ ਸੁੱਖ ਦੇ ਵਿੱਚ ਕੰਮ ਆਈਏ, ਪੁੰਨਦਾਨ ਕਰੀਏ, ਪ੍ਰੇਮ ਪਿਆਰ ਨਾਲ ਰਹੀਏ, ਮਾੜਾ ਨਾ ਬੋਲੀਏ, ਪਰਮਾਤਮਾ ਦੀ ਬੰਦਗੀ ਕਰੀਏ, ਤਾਂ ਯਕੀਨ ਕਰੋ ਪਰਮਾਤਮਾ ਆਪਣੇ ਆਪ ਹੀ ਇਹੋ ਜਿਹੇ ਸਰਕਮਸਟਾਂਸਿਸ ਬਣਾ ਦਿੰਦਾ, ਸਿਚੁਏਸ਼ਨ ਬਣਾ ਦਿੰਦਾ, ਕਿ ਖੁਦ ਹੀ ਅੰਦਰ ਤੁਹਾਡੇ ਪ੍ਰਗਟ ਹੋ ਜਾਂਦਾ। ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਚੱਲਦਾ, ਜਿਹੜਾ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਦਾ ਕਿਸੇ ਤਰ੍ਹਾਂ ਦੀ ਵੀ ਕਰੋ, ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਹੈ ਚੱਲਦਾ, ਫਿਰ ਰੱਬ ਦੀ ਰਹਿਮਤ ਨਾਲ ਮੌਜਾਂ ਜੱਗ ਵਿੱਚ ਕਰਦਾ। ਜਿਹੜਾ ਬੰਦਾ ਸਵੇਰੇ ਸ਼ਾਮ ਪਰਮਾਤਮਾ ਦੇ ਨਾਮ ਦੇ ਨਾਲ ਦਿਨ ਸ਼ੁਰੂ ਕਰਦਾ ਨਾ, ਮੇਰਾ ਯਕੀਨ ਹੈ, ਆਪਣੀ ਜ਼ਿੰਦਗੀ ਦੇ ਤਜਰਬੇ ਦੱਸਦਾ, ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਹੀ ਰਹਿੰਦੀਆਂ ਨੇ। ਦੇਖੋ ਜਿਹੜਾ ਸਾਡਾ ਸਰੀਰ ਹੈ ਨਾ, ਇਹ ਹੈ ਕੀ, ਲਾਈਫ ਵਿੱਚ ਹੈ ਕੀ, ਇੱਕ ਤਾਂ ਸਾਡਾ ਸਰੀਰ ਹੈ, ਇੱਕ ਸਾਡੇ ਸਰੀਰ ਨੂੰ ਕਵਰ ਕਰਨ ਦੇ ਲਈ, ਇਹਨੂੰ ਐਗਜ਼ਿਸਟ ਕਰਨ ਦੇ ਲਈ ਸਾਨੂੰ ਰੋਟੀ, ਕੱਪੜਾ, ਮਕਾਨ ਦੀ ਲੋੜ ਹੈ, ਠੀਕ ਹੈ ਜੀ। ਤੇ ਦੂਜਾ ਸਾਡੇ ਲੱਗਿਆ ਮਨ, ਖੋਪੜੀ, ਜਿਹੜਾ ਅਸੀਂ ਹਰ ਸਮੇਂ ਸੋਚਦੇ ਹਾਂ, ਥਿੰਕਿੰਗ, ਫੀਲਿੰਗ, ਵਿਲਿੰਗ ਹਮੇਸ਼ਾ ਹੁੰਦੀ ਹੈ, ਜਿਸ ਦਿਨ ਬੰਦ ਹੋ ਗਈ ਉਸ ਦਿਨ ਹੀ ਰਾਮਬਾਗ ਬਰਨਾਲੇ ਲਿਜਾ ਕੇ ਦਾਹ ਸੰਸਕਾਰ ਕਰ ਦੇਣਾ। ਸੋ ਜਿੰਨਾ ਚਿਰ ਮਨ ਹੈ, ਉਨਾ ਚਿਰ ਅਸੀਂ ਸੋਚਦੇ ਹਾਂ, ਸਾਡੀ ਇੱਛਾ ਰਹਿੰਦੀ ਹੈ, ਸਾਡੀ ਕੋਈ ਨਾ ਕੋਈ ਖੁਆਇਸ਼ ਰਹਿੰਦੀ ਹੈ, ਤੇ ਫਿਰ ਉਹਦੇ ਲਈ ਅਸੀਂ ਧਨ ਕਮਾਉਣੇ, ਪੈਸੇ ਕਮਾਉਣੇ ਆ। ਤੇ ਇਹ ਤਿੰਨ ਚੀਜ਼ਾਂ ਨੇ, ਇੱਕ ਸਾਡਾ ਸਰੀਰ ਹੈ, ਇੱਕ ਪੈਸਾ ਹੈ, ਤੇ ਇੱਕ ਮਨ ਹੈ। ਇਹਦੇ ਬਾਰੇ ਜ਼ਿੰਦਗੀ 'ਚ ਕੋਸ਼ਿਸ਼ ਕਰੋ ਕਿ ਧਨ ਜਿਹੜਾ ਹੈਗਾ ਸਰੀਰ, ਧਨ ਪਵਿੱਤਰ ਸੇਵਾ ਕੀ ਏ, ਧਨ ਪਵਿੱਤਰ ਕੀ ਏ ਦਾਨ। ਜੇ ਪੈਸੇ ਆ ਗਏ, ਥੋੜਾ ਮੋਟਾ ਗਰੀਬ ਗਰੂਬੇ ਦੀ ਹੈਲਪ ਵੀ ਕਰ ਦਿਓ, ਸਰੀਰ ਨਾਲ ਚੰਗੇ ਕੰਮ ਕਰੋ। ਮਨ ਪਵਿੱਤਰ ਹਰੀ ਭਜਨ ਸੇ ਤੋ ਹੋਤਾ ਹੈ ਕਲਿਆਣ। ਜੇ ਜਦੋਂ ਚੌਂਕੜੀ ਮਾਰਦੇ ਹੋ, ਮਨ ਨੂੰ ਸਿੱਧਾ ਕਰਦੇ ਹੋ, ਫਿਰ ਸਾਡਾ ਜਿਹੜਾ ਹੈਗਾ ਵਧੀਆ ਖੁਸ਼ੀ ਨਿਕਲਦੀ ਹੈ, ਜ਼ਿੰਦਗੀ ਵਧੀਆ ਨਿਕਲਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਚੰਗੇ ਕੰਮ ਕਰੀਏ, ਕਿਉਂਕਿ ਜਿਹੜਾ ਅਸੀਂ ਹੇਰਾ ਫੇਰੀਆਂ, ਠੱਗੀਆਂ, ਠੋਰੀਆਂ, ਚਲਾਕੀਆਂ ਕਰੀ ਜਾਂਦੇ ਹਾਂ, ਹਟਦੀ ਨਹੀਂ ਆਪਣੇ ਆਪ ਨੂੰ। ਕੋਈ ਬੰਦਾ ਦੇਖੋ ਜ਼ਿੰਦਗੀ 'ਚ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਠੱਗਾਂ, ਮੈਂ ਨਜਾਇਜ਼ ਟਿਊਸ਼ਨਾਂ ਪੜਾਉਣਾ, ਮੈਂ ਫਲ ਜਿਹੜਾ ਵੇਚਦਾ ਦੇ ਵਿੱਚ 2-4 ਗਲੇ ਪਾ ਦੇਣਾ, ਮੈਂ ਘੱਟ ਵੇਚਦਾ ਹਲਵਾਈ, ਇਹ ਨਹੀਂ ਕਹਿੰਦਾ ਮੈਂ ਖੋਆ ਨਕਲੀ ਬਣਾਉਣਾ, ਜਾਂ ਕੋਈ ਤਹਿਸੀਲ ਦਾ ਪਟਵਾਰੀ, ਪੁਲਿਸ ਵਾਲਾ, ਇਹ ਨਹੀਂ ਕਹਿੰਦਾ ਕਿ ਮੈਂ ਰਿਸ਼ਵਤ ਲੈ ਕੇ ਆਪਣੇ ਬੱਚਿਆਂ ਨੂੰ, ਸਾਰੇ ਕਹਿੰਦੇ ਅਸੀਂ ਇਮਾਨਦਾਰ ਹਾਂ। ਜਜਮੈਂਟ ਦੂਜੇ ਕਰਦੇ ਨੇ, ਜਾਂ ਜਦੋਂ ਚੌਂਕੜੀ ਮਾਰਦਾ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਇਹੋ ਜਿਹੇ ਕੰਮ ਕਿਉਂ ਕਰਦਾ। ਸੋ ਇਸ ਕਰਕੇ ਮਰਨ ਤੋਂ ਪਹਿਲਾਂ ਇਹ ਸੋਚੋ ਕਿ ਜਾਂਦੀ ਬਾਰੀ ਡਰਾਉਣਾ ਬਣ ਗਿਆ। ਜਦੋਂ ਮਰਦੇ ਆ ਨਾ, ਕਾਲਜ ਹੀ ਆ ਜਾਂਦੀ ਹੈ, ਝੂਡੀਆਂ ਪੈ ਜਾਂਦੀਆਂ ਡੱਬੇ 'ਚ, ਇੱਥੇ ਮੈਨੂੰ ਇੰਡੀਆ 'ਚ ਤਾਂ ਪੌੜੀ 'ਚ ਹੁੰਦੀ ਹੈ, ਕਿਉਂਕਿ ਮੈਨੂੰ ਨਿਕਲੇ ਨੂੰ 40 ਸਾਲ ਦੇ ਲਗਭਗ ਹੋ ਗਏ। ਇੱਥੇ ਡੱਬੇ 'ਚ ਬੰਦ ਕਰਕੇ ਬੇਸ਼ੱਕ ਉਹ ਸੁਰਖੀ ਪਾਊਡਰ ਜੀ ਲਾ ਦਿੰਦੇ, ਟਾਈਆਂ ਟੂਈਆਂ ਲਾ ਦਿੰਦੇ ਨੇ, ਪਰ ਉਹ ਡਰਾਉਣਾ ਹੁੰਦਾ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਕੋਈ ਲਾ ਕੇ ਦੇਖੋ, ਹੱਥ 2 ਮਿੰਟ ਫੜ ਕੇ ਦੇਖੋ, ਬਾਹਲੇ ਬੰਦੇ ਡਰ ਜਾਣਗੇ ਵੀ ਕਿਤੇ ਜੇ ਡੈਡ ਬੋਡੀ ਨੇ ਹੱਥ ਫੜ ਲਿਆ ਫਿਰ ਕੀ ਹੋਊਗਾ, ਚੀਕਾਂ ਪੈਣਗੀਆਂ। ਉਹ ਦੂਰੋਂ ਦੂਰੋਂ ਹੀ ਫੁੱਲ ਸਿੱਟ ਦਿੰਦੇ ਨੇ, ਦੂਰੋਂ ਦੂਰੋਂ ਮੱਥਾ ਟੇਕ ਦਿੰਦੇ ਨੇ। ਇਹ ਸਾਡੀ ਹਕੀਕਤ ਹੈ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਨੇ ਤੇਰੇ ਘਰ ਦੇ? ਆਪਣੀ ਔਲਾਦ ਦੇ ਲਈ, ਬੱਚਿਆਂ ਲਈ ਤੁਸੀਂ ਦਿਨ ਰਾਤ ਠੱਗੀਆਂ ਟੋਰੀਆਂ ਕਰਦੇ ਫਿਰਦੇ ਹੋ, ਅਖੀਰ ਚ ਇੱਥੇ ਹੀ ਸਾਡੇ ਬੱਚਿਆਂ ਨੇ ਕੋਈ ਨਹੀਂ ਸਿਆਣਨਾ। ਇਹ ਹਕੀਕਤ ਹੈ। ਅਸੀਂ ਆਪਣੇ ਮਾਂ ਬਾਪ ਨੂੰ ਨਹੀਂ ਸਿਆਣੇ ਤੇ ਸਾਡੇ ਬੱਚੇ ਸਾਨੂੰ ਕਿਉਂ ਸਿਆਣਨਗੇ? ਇਸ ਕਰਕੇ ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਹਮੇਂ ਜੀਣਾ ਨਹੀਂ ਆਤਾ। ਨਸ਼ਾ ਤੋਂ ਹਰ ਸ਼ੈ ਮੇਂ ਹੈ, ਮਗਰ ਹਮੇਂ ਪੀਣਾ ਨਹੀਂ ਆਤਾ। ਅਸੀਂ ਨਸ਼ਾ ਕਹਿੰਦੇ ਹਾਂ, ਬੀਅਰ ਦੇ ਵਿੱਚ ਬਰਫ਼ ਪਾ ਲਓ, ਸ਼ਰਾਬ ਦੇ ਵਿੱਚ ਸੋਡਾ ਪਾ ਲਓ, ਮੁਰਗੇ ਦੀ ਡੰਗ ਮਰੋੜ ਲਓ, ਉਹਦੇ ਵਿੱਚ ਨਸ਼ਾ, ਉਹ ਨਸ਼ਾ ਤਾਂ ਸਵੇਰੇ ਬੌਂਡੀਆਂ ਆਉਣਗੀਆਂ, ਉਹਦੇ ਨਾਲ ਤਾਂ ਤੁਹਾਨੂੰ ਹਾਰਟ ਅਟੈਕ ਹੋ ਜੂਗਾ, ਉਹਦੇ ਨਾਲ ਤਾਂ ਤੁਹਾਡਾ ਦਿਲ ਪਾੜ ਕੇ ਬਾਈਪਾਸ ਸਰਜਰੀ ਕਰਨੀ ਪੈਂਦੀ ਹੈ, ਲੀਵਰ ਖਤਮ ਹੋ ਜਾਂਦੇ ਨੇ, ਕੈਂਸਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਫੂਡ ਪਾਈਪ ਬੰਦ ਹੋ ਜਾਂਦੀਆਂ ਨੇ। ਪਰ ਜਿਹੜਾ ਨਸ਼ਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਜਿਹੜਾ ਨਸ਼ਾ ਪਰਮਾਤਮਾ ਦੇ ਨਾਮ ਦੇ ਵਿੱਚ ਹੈ, ਬੰਦਗੀ ਚ ਹੈ, ਭਗਤੀ ਚ ਹੈ, ਰੋਜ਼ੇ ਰੱਖਣ ਦੇ ਵਿੱਚ ਹੈ, ਉਹ ਨਸ਼ਾ ਹਮੇਸ਼ਾ ਚੜਿਆ ਰਹਿੰਦਾ, ਉਹਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਇਸੇ ਪਹਿਲੇ ਕਿ ਮੈਂ ਮਰ ਕਰ ਖਾਕ ਹੋ ਜਾਊਂ, ਮਰਨਾ ਸਾਰਿਆਂ ਨੇ, ਪੱਕੀ ਗੱਲ ਹੈ ਨਾ, ਇਸੇ ਪਹਿਲੇ ਕਿ ਮੈਂ ਮਰ ਕਰ ਖਾਕ ਹੋ ਜਾਊਂ, ਕੁਛ ਤੋਂ ਐਸਾ ਕਰ ਲੂੰ ਕਿ ਮੈਂ ਖਾਸ ਬਣ ਜਾਊਂ। ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਹੜੇ ਚੰਗੇ ਹੁੰਦੇ ਨੇ, ਬਾਕੀ ਤਾਂ ਆਈ ਚਲਾਈ ਹੁੰਦੀ ਆ। ਜਿੰਨਾ ਮਰਜ਼ੀ ਬਦਮਾਸ਼, ਮਾੜਾ ਬੰਦਾ, ਰਿਸ਼ਵਤਖੋਰ ਮਾਰਿਆ ਜਾਵੇ, ਮੂੰਹ ਤੇ ਤਾਂ ਅਸੀਂ ਕਹਿੰਦਾ ਬੜਾ ਵਧੀਆ ਬੰਦਾ ਸੀ, ਪਰ ਬਾਹਰ ਆ ਕੇ ਹੱਸਦੇ ਹਾਂ। ਪਰ ਜਿਹੜਾ ਅਸਲੀ ਵਧੀਆ ਸੀ, ਕੁਝ ਚੰਗੇ ਕੰਮ ਕੀਤੇ ਨੇ, ਉਹ ਦੁਨੀਆ ਯਾਦ ਰੱਖਦੀ ਹੈ। ਅੱਜ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਿਜਦਾ ਕਰਦੇ ਹਾਂ, ਮੁਹੰਮਦ ਸਾਹਿਬ, ਜੀਸਸ ਕ੍ਰਾਈਸਟ, ਮੌਲਾਨਾ ਰੂਮ ਪਲਟੂ ਸਾਹਿਬ, ਮਹਾਰਾਜ ਚਰਨ ਸਿੰਘ ਜੀ ਨੂੰ ਅਸੀਂ ਇਸ ਕਰਕੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਅੱਛੇ ਅੱਛੇ ਕੰਮ ਕੀਤੇ ਨੇ। ਮਰਨ ਤੋਂ ਬਾਅਦ ਕੋਈ ਚੰਗਾ ਕੰਮ ਨਹੀਂ ਹੋ ਸਕਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਪੈਸਿਆਂ ਦੇ ਮਗਰ, ਧਨ ਦੌਲਤ ਦੇ ਮਗਰ ਹਰ ਵਕਤ ਨਾ ਭੱਜੇ ਫਿਰੋ, ਕਦੇ ਰੱਬ ਦੀ ਬੰਦਗੀ ਵੀ ਕਰ ਲਓ। ਹਕੀਕਤ ਕੀ ਹੈ ਕਿ ਪੈਸਿਆਂ ਦੇ ਲਈ ਅਸੀਂ ਦਿਨ ਰਾਤ ਸਕੀਮਾਂ ਬਣਾਉਂਦੇ ਹਾਂ ਕਿ ਜੇ ਇੱਕ ਦੁਕਾਨ ਹੈ, ਇੱਕ ਹੋਰ ਦੁਕਾਨ ਕਿੱਥੇ ਲੈਣੀ ਹੈ, ਜੇ ਇੱਕ ਮਕਾਨ ਹੈ ਤਾਂ ਰੀਅਲ ਸਟੇਟ 'ਚ ਪੈਸੇ ਲਾ ਦਿਓ ਜੀ, ਜੇ ਇੱਕ ਪਾਵਰ ਆ ਗਈ ਜੀ ਤੇ ਹੁਣ ਇਹਦੂ ਕਿੰਨਾ ਤਰੱਕੀ ਕਰਕੇ ਆਪਾਂ ਮਿਨਿਸਟਰ ਬਣਨਾ ਜੀ, ਜੇ ਸਟੇਟ ਦੇ ਬਣ ਗਏ ਤਾਂ ਹੁਣ ਪ੍ਰਧਾਨ ਮੰਤਰੀ ਕਿਵੇਂ ਬਣਨਾ ਜੀ। ਦਿਨ ਦਾ ਸਕੀਮਾਂ ਲੜਾਉਂਦੇ ਹਾਂ ਕਿ ਨਹੀਂ, ਮਿਹਨਤ ਕਰਦੇ ਹਾਂ, ਫਿਰ ਉਹ ਸਕੀਮਾਂ ਦੇ ਮਗਰ ਭੱਜੇ ਫਿਰਦੇ ਹਾਂ। ਪਰ ਰੱਬ ਨੂੰ ਕਿਵੇਂ ਪਾਉਣਾ? ਉਹਦੇ ਲਈ ਕੋਈ ਸਕੀਮ ਨਹੀਂ। ਸਾਡੀ ਜ਼ਿੰਦਗੀ ਥੋੜੀ ਜੀ ਹੈ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਫਲ ਹੋਏਗੇ ਦੇ ਬੌਰ ਨਾ ਲਾਗੇ ਨਾਲ। ਦਿਸ ਹਿਊਮਨ ਬਾਡੀ ਇਜ਼ ਅ ਵੈਰੀ ਪ੍ਰੈਸ਼ੀਅਸ, ਇਹਦੇ ਬਾਰੇ ਅਸੀਂ ਪਿੱਠ ਕੀਤੀ ਵੀ ਹੈ, ਸੋਚ ਲਾਂਗੇ ਬਾਅਦ, ਸੋਚ ਲਾਂ ਜਦੋਂ ਹਵਾ ਨਿਕਲ ਗਈ। ਸੋ ਇਸ ਕਰਕੇ ਪੈਸਿਆਂ ਦੇ ਮਗਰ ਅਸੀਂ ਜਿਹੜੀਆਂ ਸਕੀਮਾਂ ਲੜਾਉਣੇ ਆ ਨਾ, ਕਦੇ ਰੱਬ ਦੇ ਬਾਰੇ ਨੂੰ, ਰੱਬ ਨੂੰ ਪਾਉਣ ਲਈ ਵੀ ਸਕੀਮਾਂ ਲੜਾਓ। ਧਨ ਪਦਾਰਥ ਪਦਵੀ ਕੀ ਖਾਤਰ, ਧਨ ਪੈਸੇ ਪਦਾਰਥ ਚੀਜ਼ਾਂ ਘਰ ਹਾਠ ਵੇਲੀਆਂ, ਧਨ ਪਦਾਰਥ ਪਦਵੀ ਕੀ ਖਾਤਰ, ਮੇਰਾ ਅਹੁਦਾ ਉੱਚਾ ਹੋ ਜੇ। ਦਿਨ ਭਰ ਕਰਤ ਪਾਏ, ਦਿਨ ਰਾਤ ਸਕੀਮਾਂ ਬਣਾਈ ਜਾਂਦੇ ਹਾਂ, ਬਾਤ ਆਵੇ ਜਬ ਖੁਦਾ ਕੀ, ਵੋ ਮੁਫਤ ਮੇਂ ਮਿਲ ਜਾਏ, ਉਹ ਆਪ ਹੀ ਆ ਕੇ ਸਾਡਾ ਦਰਵਾਜ਼ਾ ਖੜਕਾਵੇ, ਸਾਨੂੰ ਕੀ ਲੋੜ ਹੈ? ਇੰਜ ਨਹੀਂ ਹੋਣਾ, ਦਰਵਾਜ਼ਾ ਤੁਹਾਡਾ ਨਹੀਂ ਖੜਕਣਾ, ਤੁਹਾਨੂੰ ਖੁਦ ਦਰਵਾਜ਼ਾ ਖੜਕਾਉਣਾ ਪੈਣਾ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਯੂ ਸ਼ੈਲ ਫਾਈਂਡ। ਉਹਦਾ ਮਤਲਬ ਕੀ ਹੈ? ਨੌਕ ਨੌਕ ਦਰਵਾਜ਼ਾ ਬੰਦ ਹੈ, ਅੰਦਰੋਂ ਕੁੰਡਾ ਨਹੀਂ ਲੱਗਿਆ, ਖੜਕਾਈ ਚਲੋ ਖੜਕਾਈ ਚਲੋ, ਕਿਸੇ ਨਾ ਕਿਸੇ ਦਿਨ ਤਾਂ ਖੋਲ ਦੂਗਾ ਉਹ। ਸੀਕ ਯੂ ਸੈਲ ਫਾਈਨ, ਕਿ ਜਦੋਂ ਖੁੱਲ ਗਿਆ ਤੁਸੀਂ ਦੇਖੋਗੇ ਵੀ ਤਾਂ ਬੱਲੇ ਬੱਲੇ ਬੱਲੇ, ਤਾਂ ਆਹੀ ਹੈ ਮੇਰਾ, ਮੇਰੀ ਰੂਹ ਦਾ ਮਾਲਕ ਖੜਾ, ਪਰਮਾਤਮਾ ਖੜਾ, ਜਿਹਨੂੰ ਮੈਂ ਹਮੇਸ਼ਾ ਤੋਂ ਉਡੀਕਦਾ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਜ਼ਿੰਦਗੀ ਆਪਣੀ ਵਧੀਆ ਬਣਾਈਏ, ਕਿਉਂਕਿ ਟਾਈਮ ਥੋੜਾ। ਅਸੀਂ ਜ਼ਿੰਦਗੀ ਚ ਕਿਹੜੇ ਕਿਹੜੇ ਪੁੱਠੇ ਕੰਮ ਕਰਦੇ ਹਾਂ, ਜ਼ਿੰਦਗੀ ਸਾਡੀ ਕਿਉਂ ਬਰਬਾਦ ਹੁੰਦੀ ਹੈ? ਨੰਬਰ 1, ਵੀ ਆਰ ਗਰੀਡੀ, ਅਸੀਂ ਲਾਲਚੀ ਹਾਂ। ਮਜੋਰਟੀ, ਕੁਛ ਹੋ ਸਕਦੇ ਚੰਗੇ ਵੀ ਹੋਣ, ਮਜੋਰਟੀ ਅਸੀਂ ਗਰੀਡੀ ਹਾਂ। ਦੇਖ ਲਓ, ਜਿਹੜਾ ਬਾਂਦਰ ਹੁੰਦਾ ਨਾ, ਮੰਕੀ, ਉਹ ਮੰਕੀ ਜਿਹੜੇ ਮਦਾਰੀ ਹੁੰਦੇ ਨੇ ਉਹਨੂੰ ਕਿਉਂ ਫੜ ਲੈਂਦੇ ਨੇ? ਉਹ ਉਹਨਾਂ ਨੂੰ ਪਤਾ ਹੈ ਕਿ ਮੌਂਕੀ ਲਾਲਚੀ ਹੈ। ਉਹ ਕੀ ਕਰਦੇ ਨੇ ਕਿ ਜ਼ਮੀਨ 'ਚ ਇੱਕ ਟੋਆ ਪੱਟ ਕੇ ਉਹਦੇ ਵਿੱਚ ਘੜਾ ਰੱਖ ਦਿੰਦੇ ਨੇ, ਘੜਾ 'ਚ ਪਾ ਦਿੰਦੇ ਨੇ ਖਿੱਲਾਂ, ਘੜੇ ਦਾ ਮੂੰਹ ਹੁੰਦਾ ਉੱਪਰੋਂ ਤੰਗ, ਤੇ ਮੌਂਕੀ ਕੀ ਕਰਦਾ, ਖਿੱਲਾਂ ਖਾਣ ਦਾ ਸ਼ੌਕੀਨ ਹੈ, ਉਹ ਘੜੇ 'ਚ ਮਾਰਦਾ ਹੱਥ, ਹੱਥ ਮਾਰ ਕੇ ਖਿੱਲਾਂ ਦੀ ਮੁੱਠੀ ਭਰ ਲੈਂਦਾ, ਜਦੋਂ ਮੁੱਠੀ ਭਰ ਲੈਂਦਾ ਉਹ ਮੋਟੀ ਹੋ ਜਾਂਦੀ ਹੈ, ਉਹ ਬਾਹਰ ਘੜੇ 'ਚੋਂ ਕੱਢਣ ਦੀ ਕੋਸ਼ਿਸ਼ ਕਰਦਾ, ਉਹ ਨਿਕਲਦੀ ਨਹੀਂ, ਜਦੋਂ ਨਹੀਂ ਨਿਕਲਦੀ, ਜੇ ਲਾਲਚੀ ਨਾ ਹੋਵੇ ਉਹ ਮੁੱਠੀ ਛੱਡ ਦੇ ਤੇ ਆਪਣਾ ਹੱਥ ਦਾ ਬਚਾ ਲੇ, ਉਹ ਮੁੱਠੀ ਨਹੀਂ ਛੱਡਦਾ, ਖਿੱਲਾਂ ਨੂੰ ਨਹੀਂ ਛੱਡਦਾ, ਇੰਨੇ ਨੂੰ ਮਦਾਰੀ ਆ ਕੇ ਉੱਪਰ ਬੋਰੀ ਪਾਲਾਂ ਦਾ ਫੜ ਲੈਂਦਾ। ਇਹੀ ਸਾਡੀ ਹਾਲਤ ਹੈ, ਅਸੀਂ ਛੱਡਦੇ ਨਹੀਂ। ਜੇ ਕਿਸੇ ਨੂੰ ਕਹਿੰਦੇ ਮਕਾਨ ਦਾਨ ਕਰ ਦਿਓ, ਜੋ ਇਹਨੂੰ ਦਾਨ ਕਰ ਦਿਓ, ਉਹ ਕਹਿੰਦਾ ਬਿਲਕੁਲ ਪਹਿਲਾਂ ਹੀ ਥੋੜ੍ਹੇ ਫੇਰ ਕਰ ਦਿਆਂਗੇ, ਕੋਈ ਕਰਦਾ? ਕਿਸੇ ਬੰਦੇ ਨੂੰ ਸੰਤੋਖ ਹੈਗਾ? ਜੇ ਪਹਿਲਾਂ ਆਪਾਂ ਕਹਿੰਦੇ ਸੀ, ਮੈਂ ਕੈਨੇਡਾ 'ਚ ਆਇਆ ਸੀਗਾ, ਕੈਨੇਡਾ 'ਚ ਮੈਂ ਕਿਹਾ ਵੀ ਸੱਚੇ ਪਾਤਸ਼ਾਹ ਮੈਨੂੰ ਇੱਕ ਛੋਟਾ ਜਿਹਾ ਅਪਾਰਟਮੈਂਟ ਦੇ ਦੀ, ਅਪਾਰਟਮੈਂਟ ਮਿਲ ਗਿਆ, ਸਾਨੂੰ ਸੈਮੀ ਦੇ ਦੀ, ਸੈਮੀ ਮਿਲ ਗਿਆ, ਡਿਟੈਚ ਦੇ ਦੀ, ਡਿਟੈਚ ਮਿਲ ਗਿਆ 2000 ਦਾ ਮਿਲ ਗਿਆ, ਫਿਰ 3000 ਦਾ ਮਿਲ ਗਿਆ, ਫਿਰ 5000 ਦਾ ਮਿਲ ਗਿਆ, ਹੁਣ 12000 ਦਾ। ਲਾਲਚ ਨਹੀਂ ਤਾਂ ਹੋਰ ਕੀ ਹੈ, ਛੱਡ ਗਏ ਇੱਥੇ ਹੀ ਆ ਨੇ, ਮੇਰੇ ਨੂੰ ਵੀ ਲਾਲਚ ਹੈ, ਮੇਥੋਂ ਵੱਡੇ ਵੱਡੇ ਲਾਲਚੀ ਵੀ ਪਏ ਨੇ। ਸੋ ਇਸੇ ਤਰ੍ਹਾਂ ਹੀ ਤੁਸੀਂ ਇੱਕ ਵਾਰੀ ਅਕਬਰ ਤੇ ਬੀਰਬਲ ਦੀ ਸੁਣੀ ਹੋਊਗੀ ਸਾਖੀ, ਤੇ ਉਹਨੇ ਅਕਬਰ ਦੇ ਸਿਰ ਤੇ ਕੋਈ ਨਾਈ ਮਾਲਿਸ਼ ਕਰਨ ਆਉਂਦਾ ਹੁੰਦਾ ਸੀ, ਬੜਾ ਖੁਸ਼ ਰਹਿੰਦਾ, ਮਾਲਿਸ਼ ਕਰੀ ਜਾਣਾ ਤੇ ਅਕਬਰ ਨੂੰ ਕਹਿ ਦੇਣਾ ਖੁਸ਼ ਰਹਿਣਾ। ਅਕਬਰ ਨੇ ਇੱਕ ਦਿਨ ਸੋਚਿਆ, ਯਾਰ ਮੇਰਾ ਇੰਨੇ ਬਾਦਸ਼ਾਹ, ਮੇਰੇ ਕੋਲ ਇੰਨੇ ਅਰਬਾਂ ਡਾਲਰ ਸੋਨਾ ਚਾਂਦੀ ਜਵਾਹਰਾਤ ਨੇ, ਮੇਰੇ ਦਿਮਾਗ ਤੇ ਹਮੇਸ਼ਾ ਟੈਨਸ਼ਨ ਰਹਿੰਦੀ ਹੈ, ਨਾਈ ਆਉਂਦਾ ਮਾਲਿਸ਼ੀ ਕਰਕੇ ਜਿੰਨਾ ਹੱਸਦਾ ਹੀ ਰਹਿੰਦਾ। ਉਹਨੇ ਬੀਰਬਲ ਨੂੰ ਪੁੱਛਿਆ ਵੀ ਇਹ ਹੱਸਦਾ ਕਿਉਂ ਨਾ, ਕਹਿੰਦਾ ਮਹਾਰਾਜ ਜੀ ਇਹ ਸਮਝਾ ਦੇਣੇ ਤੁਹਾਨੂੰ। ਕਹਿੰਦਾ ਚਲੋ ਕੱਲ ਨੂੰ ਨਾਈ ਆਊ, ਮੈਨੂੰ ਬੁਲਾ ਲਿਓ। ਉਹ ਜੋ ਨਾਈ ਆਇਆ ਨਮਾਲਿਸ਼ ਕਰਨ ਲੱਗਿਆ ਤੇ ਬੀਰਬਲ ਨੇ ਬੀਰਬਲ ਨੂੰ ਬੁਲਾ ਲਿਆ। ਬੀਰਬਲ ਕਹਿੰਦਾ ਆਪਣੇ ਉਦੋਂ ਥੱਲੜੇ ਸੰਤਰੀ ਨੂੰ ਕਹਿੰਦਾ 99 ਮੋਹਰਾਂ ਨਾ ਗੁੱਥੀ ਚ ਪਾ ਲਿਆ, 99 ਮੋਹਰਾਂ ਸੋਨੇ ਦੀਆਂ ਪਾ ਲਿਆ ਆ। ਅਕਬਰ ਨੂੰ ਕਹਿੰਦਾ ਆ ਲਓ ਜੀ ਇਹਨੂੰ 100 ਮੋਹਰ ਦੇ ਦਿਓ। ਅਕਬਰ ਕਹਿੰਦਾ ਆ ਲੈ ਵੀ, ਬੀਰਬਲ ਨੇ ਕਿਹਾ 100 ਮੋਹਰ ਲੈ ਜਾ। ਉਹ ਜਦੋਂ ਘਰੇ ਗਿਆ ਗਿਨੀਆਂ, ਪਹਿਲਾਂ ਤਾਂ ਬੜਾ ਖੁਸ਼, ਘਰ ਵਾਲੇ ਨੂੰ ਕਹਿੰਦਾ ਅੱਜ ਬਾਦਸ਼ਾਹ ਨੇ ਮੈਨੂੰ 100 ਮੋਹਰਾਂ ਦਿੱਤੀਆਂ, 100 ਮੋਹਰਾਂ ਦਿੱਤੀਆਂ, ਆਪਾਂ ਤਾਂ ਅਮੀਰ ਹੋ ਗਏ, ਬਾਦਸ਼ਾਹ ਬੜਾ ਚੰਗਾ। ਜਦੋਂ ਗਿਨੀਆਂ 99 ਹੋਈਆਂ, 99 ਇੱਧਰ ਉੱਧਰ ਲੱਭਦੇ ਨੇ, ਹੋਰ ਕਰਦੇ ਨੇ। ਅਖੀਰ ਚੜ ਗਿਆ ਗੁੱਸਾ ਵੀ ਰਾਜਾ ਕਿਹੋ ਜਿਹਾ ਅਕਬਰ, ਝੂਠ ਬੋਲਦਾ, ਮੈਨੂੰ ਕਹਿੰਦਾ 100 ਹੈ, ਦਿੱਤੀ 99 ਆ। ਹਾਲਾਂਕਿ ਇਹ ਨਹੀਂ ਸੋਚਿਆ ਵੀ 99 ਬਹੁਤ ਨੇ, ਉਹ ਇੱਕ ਦੇ ਚੱਕਰ ਚ ਚੱਲ ਕੋਈ ਨੀ, ਉਹ ਕਹਿੰਦਾ ਆਪਾਂ ਕਰਦੇ ਆ ਵਾਹ ਕਰਦੇ ਆ, 100 ਤਾਂ ਪੂਰੀ ਕਰੀਏ, ਉਹ ਚੱਕਰ ਚ ਪੈ ਗਿਆ। ਸੋ ਇਹੀ ਸਾਡਾ ਚੱਕਰ ਹੈ, ਜਿਹੜਾ ਕੁਝ ਸਾਨੂੰ ਪਰਮਾਤਮਾ ਨੇ, ਅੱਲਾ ਨੇ, ਵਾਹਿਗੁਰੂ ਨੇ ਦਿੱਤਾ, ਉਹਦੇ ਤੇ ਸਾਨੂੰ ਸਬਰ ਸੰਦੋਖ ਨਹੀਂ, ਅਸੀਂ ਹੋਰ ਲੱਭੀ ਫਿਰਦੇ ਹਾਂ। ਮੈਂ ਆਪਣੇ ਤੇ ਦੱਸਦਾ ਸੀ ਵੀ ਲਾਲਚੀਆਂ ਚ ਕੀ ਗੱਲ ਹੈ, ਪਹਿਲਾਂ ਹੋਂਡਾ ਸੀ, ਫਿਰ ਟੋਇਟਾ ਲੈ ਲਈ, ਟੋਇਟਾ ਲੈ ਲਈ ਮਰਸੀ ਲੈ ਲਈ, ਫਿਰ BMW ਪੋਰਸ਼ ਲੈ ਲਈ, ਰੇਂਜ ਰੋਵਰ ਲੈ ਲਈ, ਅੱਜ ਸਾਰੀਆਂ ਗੱਡੀਆਂ ਨੇ, ਫਿਰ ਕਿਹੜਾ ਖਬਰ ਹੈ, ਹੁਣ ਕਹਿੰਦਾ ਪਤਾ ਨਹੀਂ ਹਵਾਈ ਜਹਾਜ਼ ਖਰੀਦਣਾ ਸੀ, ਇਹ ਲਾਲਚ ਨਹੀਂ ਤੇ ਹੋਰ ਕੋਈ, ਇੰਨੇ ਨੂੰ ਨਿਕਲ ਜਾਣੀ ਹਵਾ। ਸੋ ਇਸ ਕਰਕੇ ਸਾਡੀ ਇਹ ਕਮੀ ਹੈ, ਲਾਲਚ ਨੂੰ ਘਟਾਓ, ਕੰਟੈਂਟਮੈਂਟ ਲਿਆਓ। ਦੂਜਾ ਸਾਡੇ ਚ ਗੁੱਸਾ ਬੜਾ ਹੈ, ਮਾੜੀ ਮਾੜੀ ਗੱਲ ਤੇ ਗੁੱਸਾ, ਗੁੱਸਾ ਤਾਂ ਦੇਖ ਲਓ ਰਾਵਣ ਨੂੰ ਆਇਆ ਸੀ, ਸਾਰੀ ਲੰਕਾ ਬਰਬਾਦ ਕਰ ਲਈ ਸੀ, ਕੋਕਾ ਕੋਲਾ ਦੀ, ਸਪਰਾਈਟ ਦੀ, ਤੁਸੀਂ ਬੋਤਲ ਖੋਲ ਕੇ ਦੇਖੋ, ਮਾੜੀ ਢੱਕਣ ਲਾ ਕੇ ਐਂ ਲਾਓ, ਪਟਕ ਦਿਨ ਬਾਹਰ ਨਿਕਲਦਾ, ਤੇ ਪਾਣੀ ਦੀ ਬੋਤਲ ਨੂੰ ਜਿੰਨਾ ਮਰਜ਼ੀ ਲਾ ਲਓ, ਪਾਣੀ ਕਦੇ ਨਹੀਂ ਬਾਹਰ ਨਿਕਲਦਾ, ਕਿਉਂਕਿ ਸ਼ਾਂਤ ਸੁਭਾਅ ਦਾ ਹੈ। ਜੈਸਾ ਪਾਣੀ ਤੈਸੀ ਬਾਣੀ, ਜਿਹੋ ਜਿਹਾ ਪੀਓਗੇ, ਜੋ ਸ਼ਰਾਬ ਪੀਤੇ ਨਾ ਕਰ ਕਰਦੇ ਫਿਰਦੇ ਹਾਂ, ਪਟਾਕੇ ਜੇ ਮਾਰਦੇ ਫਿਰਦੇ ਹਾਂ, ਪੁਲਿਸ ਹੱਥ ਬਾਂਹ ਬੰਨ ਲੈਂਦੀ, ਕਿਸੇ ਟੁੱਟ ਮਾਰ ਦਿੰਦੇ ਹਾਂ, ਸਾਰੀ ਜ਼ਿੰਦਗੀ ਜੇਲ੍ਹ ਚ, ਤੇ ਜੇ ਅਸੀਂ ਸ਼ਰਬਤ ਪੀਏ ਉਹਦੇ ਨਾਲ ਸਿਹਤ ਵੀ ਵਧੀਆ ਰਹਿੰਦੀ ਹੈ। ਸੋ ਕੋਸ਼ਿਸ਼ ਕਰੋ ਆਪਣੇ ਗੁੱਸੇ ਨੂੰ ਕਾਬੂ ਰੱਖੋ, ਗੁੱਸੇ ਚ ਕੋਈ ਫਾਇਦਾ ਨਹੀਂ, ਗੁੱਸੇ ਦੇ ਨੁਕਸਾਨ ਹੀ ਨੁਕਸਾਨ ਨੇ। ਇੱਕ ਵਾਰੀ ਗੁੱਸਾ ਕੰਟਰੋਲ ਕਰ ਲਓਗੇ, ਲੱਗੂ ਤਾਂ ਡਰ ਗਿਆ, ਡਰਪੋਕ ਹੈ, ਪਰ ਡਰਪੋਕ ਨਹੀਂ, ਉਹ ਪਰਮਾਤਮਾ ਦੀ ਉਹਦੇ ਉੱਤੇ ਰਹਿਮਤ ਹੁੰਦੀ ਹੈ, ਫਿਰ ਸਾਡਾ ਐਟੀਚਿਊਡ ਵਧੀਆ ਹੋਣਾ। ਸਾਡਾ ਐਟੀਚਿਊਡ ਵੀ ਸ਼ੁੱਡ ਬੀ ਆਲਵੇਜ਼ ਥਿੰਕ ਪੋਜ਼ਿਟਿਵ, ਪਰ ਅਸੀਂ ਨੈਗੇਟਿਵ ਸੋਚਦੇ ਹਾਂ। ਤੁਸੀਂ ਜੇ ਪੋਜ਼ਿਟਿਵ ਸੋਚੋਗੇ, ਨੈਗੇਟਿਵ ਕੀ ਸੋਚਣਾ, ਸਾਡੇ ਕੋਲ ਆਹ ਨਹੀਂ, ਸਾਨੂੰ ਆਹ ਸ਼ਿਕਾਇਤਾਂ ਹੀ ਕਰੀਆਂ ਨੇ, ਸ਼ਿਕਾਇਤਾਂ ਹੀ ਕਰੀਆਂ, ਸ਼ਿਕਾਇਤਾਂ ਹੀ ਕਰੀਆਂ ਨੇ, ਕਦੇ ਪੋਜ਼ਿਟਿਵ ਸੋਚੋ। ਸੋਕ੍ਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ, ਐਥਨਸ ਦੇ ਵਿੱਚ ਗਿਆ ਸੀ, ਉਹਦੇ ਸਟੈਚੂ ਬੜੇ ਲੱਗੇ ਨੇ, ਉਹਨੂੰ ਰੱਬ ਦੀ ਤਰੀਕੇ ਨਾਲ ਪੂਜਿਆ ਜਾਂਦਾ ਅੱਜ। ਮੈਂ ਫਿਲਾਸਫੀ ਦਾ ਸਟੂਡੈਂਟ ਸੀ, ਉਦੋਂ ਪੜ੍ਹਦੇ ਹੁੰਦੇ ਸੀ ਸੋਕ੍ਰੇਟਿਸ ਨੂੰ। ਸੋਕ੍ਰੇਟਿਸ ਦਾ ਜਿਹੜੀ ਸ਼ਕਲ ਸੀ ਨਾ, ਉਹਦੇ ਮੂੰਹ ਤੇ ਮਾਤਾ ਦੇ ਦਾਗ ਸੀਗੇ, ਕੱਦ ਛੋਟਾ ਸੀ, ਰੰਗ ਕਾਲਾ ਸੀਗਾ, ਤੇ ਭਰਵੱਟੇ ਨੱਕ ਨੁੱਕ ਦੇ, ਨੈਨਕਸ਼ ਬੜੇ ਲੰਬੇ ਚੌੜੇ ਸੀ, ਅਗਲੀ ਜਿਹਾ ਸੀ, ਚਲੋ ਐਂ ਕਹਿ ਲਓ। ਪਰ ਉਹਦੀ ਖਾਸੀਅਤ ਸੀ ਵੀ ਆਪਣੇ ਗਿੱਜੇ ਦੇ ਵਿੱਚ, ਜੇਬ ਦੇ ਵਿੱਚ ਇੱਕ ਸ਼ੀਸ਼ਾ ਰੱਖਦਾ ਹੁੰਦਾ ਸੀ, ਉਹ ਕਈ ਵਾਰੀ ਇਕੱਲਾ ਹੁੰਦਾ, ਉਹਨੇ ਸ਼ੀਸ਼ਾ ਦੇਖ ਲੈਣਾ। ਇੱਕ ਦਿਨ ਉਹਦੇ ਚੇਲੇ ਨੇ ਪੁੱਛਿਆ ਵੀ ਸੁਕਰਾਤ, ਮੈਨੂੰ ਗੱਲ ਸਮਝ ਨਹੀਂ ਆਉਂਦੀ, ਸ਼ੀਸ਼ਾ ਤਾਂ ਉਹ ਦੇਖਦੇ ਨੇ ਜਿਹੜੇ ਸੁੰਦਰ ਹੋਣ, ਵੀ ਵਾਹ ਵਾਹ ਵਾਹ, ਮੇਰੇ ਵਾਲ ਵਧੀਆ ਨੇ, ਮੇਰੇ ਆਈਬ੍ਰੋਜ਼ ਵਧੀਆ, ਮੇਰੇ ਨੈਣ ਨਕਸ਼ ਵਧੀਆ, ਮੇਰਾ ਰੰਗ ਹੋਰ ਹੈ, ਤੂੰ ਸ਼ੀਸ਼ਾ ਕਿਉਂ ਰੱਖਦਾ ਜਦੋਂ ਕਿ ਤੈਨੂੰ ਪਤਾ ਤੇਰੇ ਨੈਣ ਨਕਸ਼ ਵੀ ਇਹੋ ਜਿਹੇ ਨੇ, ਮਾਤਾ ਦੇ ਦਾਗ ਨੇ, ਕਹਿੰਦੇ ਕੱਦ ਛੋਟਾ, ਰੰਗ ਕਾਲਾ, ਕਿਉਂ ਤੂੰ ਸ਼ੀਸ਼ਾ ਰੱਖਦਾ, ਮੈਨੂੰ ਗੱਲ ਨਹੀਂ ਸਮਝ ਲੱਗੀ। ਉਹ ਕਹਿੰਦਾ ਭਾਈ ਸਾਹਿਬ, ਸ਼ੀਸ਼ਾ ਮੈਂ ਇਸ ਕਰਕੇ ਰੱਖਦਾ, ਜਦੋਂ ਮੈਂ ਆਪਣੀ ਸ਼ਕਲ ਦੇਖਦਾ ਨਾ, ਮੈਂ ਰੱਬ ਨੂੰ ਕਹਿਣਾ ਕਿ ਹੇ ਰੱਬਾ, ਤੂੰ ਭਾਵੇਂ ਮੇਰੀ ਸ਼ਕਲ ਚੰਗੀ ਨਹੀਂ ਬਣਾਈ, ਪਰ ਮੇਰੇ ਤੋਂ ਅਜਿਹੇ ਕੰਮ ਕਰਾਈ ਤਾਂ ਕਿ ਲੋਕ ਮੈਨੂੰ ਸ਼ਕਲ ਕਰਕੇ ਨਹੀਂ, ਸਗੋਂ ਮੇਰੇ ਕੰਮਾਂ ਕਰਕੇ, ਮੇਰੇ ਵਿਚਾਰ ਕਰਕੇ ਮੈਨੂੰ ਯਾਦ ਰੱਖਣ। ਇਹ ਪੋਜ਼ਿਟਿਵ ਅਪਰੋਚ ਨਹੀਂ ਤੇ ਹੋਰ ਕੀ ਹੈ। ਮਹਾਤਮਾ ਗਾਂਧੀ ਇੱਕ ਵਾਰ ਟ੍ਰੇਨ ਦੇ ਵਿੱਚ ਚੱਪਲਾਂ ਪਾਈਆਂ ਹੁੰਦੀਆਂ ਸੀਗੀਆਂ, ਮੈਂ ਆਟੋਬਾਇਓਗ੍ਰਾਫੀ ਖੁਦ ਪੜ੍ਹੀ ਆ, ਸੁਣੀਆਂ ਨਹੀਂ, ਪੜ੍ਹ ਕੇ ਫੇਰ ਦੇਖੀਆਂ ਮੈਂ। ਮਹਾਤਮਾ ਗਾਂਧੀ ਟ੍ਰੇਨ ਚੜ੍ਹਨ ਲੱਗੇ, ਬੀ ਸ਼ੇਪ ਦੀ ਕੈਂਚੀ ਵਾਲੀ ਚੱਪਲ ਪਾਈ ਵੀ ਸੀਗੀ, ਜੋ ਚੜ੍ਹਨ ਲੱਗੇ ਇੱਕ ਚੱਪਲ ਪਲੇਟਫਾਰਮ ਤੇ ਡਿੱਗ ਪਈ, ਗੱਡੀ ਚੱਲ ਪਈ। ਜਦੋਂ ਗੱਡੀ ਚੱਲ ਪਈ ਤਾਂ ਮਹਾਤਮਾ ਗਾਂਧੀ ਨੇ ਦੂਜੀ ਚੱਪਲ ਲਾ ਕੇ ਪਲੇਟਫਾਰਮ ਤੇ ਭਗਾ ਕੇ ਮਾਰੀ। ਕਿਸੇ ਨੇ ਪੁੱਛਿਆ, ਮਹਾਤਮਾ ਜੀ ਤੁਸੀਂ ਆ ਦੂਜੀ ਚੱਪਲ ਵੀ ਸਿੱਟਤੀ, ਹੋ ਸਕਦਾ ਪਹਿਲੀ ਚੱਪਲ ਤੁਹਾਨੂੰ ਮਿਲ ਜਾਂਦੀ? ਉਹ ਕਹਿੰਦਾ ਨਹੀਂ, ਮੈਂ ਤਾਂ ਦੂਜੀ ਚੱਪਲ ਸਿੱਟੀ ਹੈ ਵੀ ਇੱਕ ਚੱਪਲ ਕਿਸੇ ਦੇ ਕੰਮ ਨੀ ਆਉਣੀ, ਸਗੋਂ ਦੂਜੀ ਸਿੱਟ ਦੇਣਾ ਕਿਸੇ ਦੇ ਕੰਮ ਤਾਂ ਆਊਗੀ। ਇਹ ਹੈਗੀ ਪੋਜ਼ਿਟਿਵ ਅਪਰੋਚ। ਸੋ ਸਾਨੂੰ ਹਮੇਸ਼ਾ ਪੋਜ਼ਿਟਿਵ ਅਪਰੋਚ ਰੱਖਣੀ ਚਾਹੀਦੀ ਹੈ। ਲੜਾਈ ਝਗੜੇ ਚ ਕੋਈ ਫਾਇਦਾ ਨਹੀਂ, ਚਲਾਕੀਆਂ ਚ ਕੋਈ ਫਾਇਦਾ ਨਹੀਂ। ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ। ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ, ਪ੍ਰੇਮ ਨਾਲ ਪਿਆਰ ਨਾਲ ਤੁਸੀਂ ਰੱਬ ਨੂੰ ਵੀ ਪਾ ਸਕਦੇ ਹੋ। ਜਦੋਂ ਅਸੀਂ ਲੜਾਈ ਝਗੜੇ ਕਰਦੇ ਹਾਂ, ਚਲਾਕੀਆਂ ਕਰਦੇ ਹਾਂ, ਕੱਖ ਨਹੀਂ ਪੱਲੇ ਪੈਂਦਾ। ਦੋ ਬਿੱਲੀਆਂ ਨੂੰ ਇੱਕ ਰੋਟੀ ਲੱਭ ਗਈ, ਜਦੋਂ ਰੋਟੀ ਲੱਭ ਗਈ ਦੋਨੇ ਦੋ ਤਿੰਨ ਦਿਨ ਦੀਆਂ ਭੁੱਖੀਆਂ ਸੀ, ਉਹ ਕਹਿੰਦਾ ਮੈਂ ਖਾਣੀ ਆ, ਉਹ ਕਹਿੰਦਾ ਮੈਂ ਖਾਣੀ ਆ, ਉਹ ਲੜੀ ਜਾਣ। ਇੰਨੇ ਨੂੰ ਆ ਗਿਆ ਬਾਂਦਰ, ਉੱਪਰ ਬੈਠਾ ਦੇਖ ਰਿਹਾ ਸੀ, ਤਮਾਸ਼ਾ ਚਲਾਕ ਸੀ। ਉਹ ਕਹਿੰਦਾ ਬਿੱਲੀਆਂ ਨੂੰ ਕਹਿੰਦੇ ਲੜਦੇ ਕਿਉਂ ਆ? ਕਹਿੰਦੇ ਸਾਨੂੰ ਬਿੱਲੀ ਰੋਟੀ ਲੱਭੀ ਹੈ, ਇਹ ਕਹਿੰਦੀ ਮੈਂ ਖਾਣੀ ਆ, ਦੂਜੀ ਕਹਿੰਦੀ ਮੈਨੂੰ ਵੀ ਭੁੱਖ ਲੱਗੀ ਹੈ ਮੈਂ ਖਾਣੀ ਆ। ਕਹਿੰਦੇ ਬੇਵਕੂਫ ਹੋ ਤੁਸੀਂ, ਅੱਧੀ ਅੱਧੀ ਕਰ ਲਓ। ਉਹ ਕਹਿੰਦੇ ਚੰਗਾ ਅੱਧੀ ਅੱਧੀ ਕਰਦੇ। ਬਾਂਦਰ ਚਲਾਕ ਸੀ, ਉਹਨੇ ਇੱਕ ਟੁਕੜਾ ਜ਼ਿਆਦਾ ਕਰਤਾ, ਇੱਕ ਛੋਟਾ ਕਰਤਾ। ਜਦੋਂ ਇੱਕ ਨੂੰ ਛੋਟਾ ਦਿੱਤਾ, ਦੂਜੀ ਨੂੰ ਵੱਡਾ ਦਿੱਤਾ, ਛੋਟੀ ਵਾਲੀ ਕਹਿੰਦੀ ਨਾ ਨਾ ਉਹਦੀ ਜ਼ਿਆਦੇ ਹੈ। ਉਹ ਕਹਿੰਦਾ ਹਾਂ ਕੋਈ ਨੀ ਮੈਂ ਬਰਾਬਰ ਕਰ ਦੇਣਾ। ਉਹ ਜਿਹੜਾ ਵੱਡਾ ਪੀਸ ਸੀ ਉਹਨੇ ਉਹਦਾ ਜ਼ਿਆਦਾ ਹੋਰ ਲੱਭ ਲਿਆ, ਉਹ ਦੂਜੀ ਤੋਂ ਛੋਟੀ ਕਰਦਾ। ਉਹ ਕਹਿੰਦੀ ਹੁਣ ਤਾਂ ਮੇਰੀ ਛੋਟੀ ਹੋ ਗਈ। ਉਹ ਕਹਿੰਦਾ ਫੇਰ ਖਾ ਲੈ। ਉਹ ਖਾਈ ਗਿਆ, ਅਖੀਰ ਚ ਰੋਟੀ ਖਤਮ ਹੋ ਗਈ, ਬਾਂਦਰ ਨੇ ਰੋਟੀ ਖਾ ਲਈ, ਬਿੱਲੀਆਂ ਲੜਦੀਆਂ ਰਹਿ ਗਈਆਂ। ਸੋ ਸਾਨੂੰ ਕੋਸ਼ਿਸ਼ ਕਰਨੀ, ਲੜਾਈ ਝਗੜੇ ਚ ਕੁਛ ਨੀ। ਜਦੋਂ ਅਸੀਂ ਜ਼ਮੀਨਾਂ ਪਿੱਛੇ, ਜਾਇਦਾਦਾਂ ਪਿੱਛੇ, ਘਰਾਂ ਪਿੱਛੇ, ਭਰਾਵਾਂ ਦੀ ਲੜਾਈ, ਫੁੱਫੀਆਂ ਦੀ ਲੜਾਈ, ਚਾਚਿਆਂ ਦੀ ਲੜਾਈ, ਗੁਆਂਢੀਆਂ ਦੀ ਲੜਾਈ, ਅਖੀਰ ਚ ਵਕੀਲ ਪੈਸੇ ਖਾਈ ਜਾਂਦੇ ਨੇ, ਜੱਜ ਖਾਈ ਜਾਂਦੇ, ਤੁਸੀਂ ਕੋਰਟ ਕਚਹਿਰੀਆਂ ਦੇ ਕਰਦੇ ਹੋ, ਤੁਸੀਂ ਮਰ ਜਾਂਦੇ ਹੋ, ਜ਼ਮੀਨਾਂ ਉੱਥੇ ਦੀਆਂ ਉੱਥੇ। ਸੋ ਲੜਾਈ ਝਗੜੇ ਚ ਵੀ ਕੋਈ ਫਾਇਦਾ ਨਹੀਂ। ਫਿਰ ਮੌਤ ਨੂੰ ਹਮੇਸ਼ਾ ਯਾਦ ਰੱਖੋ, ਮੌਤ ਸਾਡੇ ਯਾਦ ਨਹੀਂ। ਜੇ ਸਾਡੇ ਮੌਤ ਯਾਦ ਹੋਵੇ ਨਾ, ਤਾਂ ਅਸੀਂ ਪੁੱਠੇ ਸਿੱਧੇ ਕੰਮ ਨਹੀਂ ਕਰਦੇ, ਮਰ ਤਾਂ ਜਾਣਾ ਹੀ ਹੈ, ਕਾਹਦੇ ਲਈ ਅਸੀਂ ਲੜਾਈ ਝਗੜਾ ਕਰੀਏ। ਇੱਕ ਵਾਰ ਬਾਬਾ ਫਰੀਦ ਕਿਸੇ ਪਿੰਡ ਵਿੱਚ ਦੀ ਨਿਕਲੇ, ਉਦੋਂ ਅੱਗੇ ਸਾਡੇ ਬਰਨਾਲੇ ਦੀ ਹੀ ਰਿਵਾਜ਼ ਹੈ ਵੀ ਦਰਵਾਜ਼ੇ ਦਰਵੁਜੇ ਖੁੱਲ੍ਹੇ ਨੇ, ਹੁਣ ਤਾਂ ਮੈਨੂੰ ਪਤਾ ਨਹੀਂ, ਪਰ ਉਦੋਂ ਤਾਂ ਦਰਵਾਜ਼ੇ ਖੁੱਲ੍ਹੇ ਹੀ ਹੁੰਦੇ ਸੀ। ਤੇ ਦਰਵਾਜ਼ਾ ਖੁੱਲ੍ਹਾ ਸੀ, ਜਦੋਂ ਕਿਸੇ ਘਰ ਦੇ ਮੂਹਰੋਂ ਦੀ ਨਿਕਲਣ ਲੱਗੇ ਤਾਂ ਉਸ ਘਰ ਦੇ ਵਿੱਚ ਇੱਕ ਡੈੱਡ ਬੋਡੀ ਪਈ ਸੀ, ਕਿਸੇ ਦੀ ਮੌਤ ਹੋਈ ਸੀ ਤੇ ਲੋਕ ਇਕੱਠੇ ਹੋਏ ਸੀ ਉਹਨੂੰ ਸ਼ਮਸ਼ਾਨ ਘਾਟ ਲਿਜਾਣ ਦੇ ਲਈ। ਜਦੋਂ ਫਰੀਦ ਸਾਹਿਬ ਨੂੰ ਜਾਂਦੇ ਦੇਖਿਆ, ਫਰੀਦ ਸਾਹਿਬ ਜਰਾ ਰੁਕੇ ਤੇ ਲੋਕਾਂ ਨੇ ਭੱਜ ਕੇ ਜਾ ਕੇ ਉਹਨਾਂ ਦੇ ਪੈਰੀ ਹੱਥ ਲਾਏ ਵੀ ਤੁਸੀਂ ਅੰਦਰ ਆ ਜਾਓ, ਕਿਉਂਕਿ ਪਤਾ ਸੀਗਾ ਵੀ ਕਾਮਲ ਮੁਰਸ਼ਦ ਨੇ ਪਹੁੰਚੇ ਹੋਏ ਸੰਤ ਨੇ। ਫਰੀਦ ਸਾਹਿਬ ਅੰਦਰ ਚਲੇ ਗਏ ਤੇ ਇੱਕ ਸਿਆਣੇ ਬਜ਼ੁਰਗ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਫਰੀਦ ਸਾਹਿਬ ਹੁਣ ਤੁਸੀਂ ਆਈ ਹੋ, ਕੋਈ ਸਾਨੂੰ ਚੰਗਾ ਜਿਹਾ ਉਪਦੇਸ਼ ਦੇ ਦਿਓ, ਕੋਈ ਚੰਗੀ ਜੀ ਰੱਬ ਦੀ ਘਰ ਦੀ ਗੱਲ ਸੁਣਾ ਦਿਓ। ਉਹ ਚੁੱਪ ਹੋ ਗਏ। ਦੂਜੇ ਨੇ ਫੇਰ ਬੇਨਤੀ ਕੀਤੀ ਕਿ ਫਰੀਦ ਸਾਹਿਬ ਸਾਨੂੰ ਕੋਈ ਗੱਲ ਸੁਣਾਓ, ਗਿਆਨ ਦੀ ਗੱਲ ਸੁਣਾਓ। ਉਹ ਫੇਰ ਚੁੱਪ ਹੋ ਗਏ। ਤੀਜਿਆਂ ਨੇ ਫਿਰ ਸਾਰਿਆਂ ਨੇ ਇਕੱਠੇ ਕਹਿੰਦੇ ਸਾਨੂੰ ਮਾੜਾ ਕੋਈ ਗਲਤੀ ਹੋ ਗਈ, ਸਾਨੂੰ ਕੋਈ ਗਿਆਨ ਦੀ ਗੱਲ ਸੁਣਾਓ। ਫਰੀਦ ਸਾਹਿਬ ਕਹਿੰਦੇ ਭਰਾਵੋ, ਆ ਡੈੱਡ ਬੋਡੀ ਤੁਹਾਡੇ ਸਾਹਮਣੇ ਪਈ ਹੈ, ਤੁਹਾਡੇ ਸਾਹਮਣੇ ਡੈੱਡ ਬੋਡੀ ਪਈ ਹੈ, ਫੇਰ ਵੀ ਤੁਸੀਂ ਗਿਆਨ ਦੀ ਗੱਲ ਪੁੱਛਦੇ ਹੋ, ਇਦੂ ਵੱਡਾ ਹੋਰ ਕਿਹੜਾ ਗਿਆਨ ਹੈ? ਜੇ ਇਹ ਨਹੀਂ ਰਿਹਾ ਤਾਂ ਅਸੀਂ ਨਹੀਂ ਰਹਿਣਾ, ਫਿਰ ਅਸੀਂ ਪੁੱਠੇ ਸਿੱਧੇ ਕੰਮ ਕਿਉਂ ਕਰੋ? ਸੋ ਇਸ ਕਰਕੇ ਮੌਤ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਯੇ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਓਗੇ। ਜਿਵੇਂ ਕਾਗਜ਼ ਉੱਤੇ ਪਾਣੀ ਪਾ ਦਿਓ ਨਾ, ਗਲ ਜਾਂਦਾ ਹੈ, ਇਹੀ ਸਾਡਾ ਸਰੀਰ ਹੈ। ਯੇ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਓਗੇ, ਕਹੇ ਕਵੀ ਸੁਣੋ ਪਈ ਸਾਧੋ, ਇੱਕ ਨਾ ਬਿਨਾਂ ਪਛਤਾਓਗੇ। ਇਹ ਜਿਹੜੀ ਚੀਜ਼ ਨਾਲ ਜਾਣ ਵਾਲੀ ਹੈ ਨਾ, ਉਹ ਪਰਮਾਤਮਾ ਦਾ ਨਾਂ ਹੈ, ਪਰਮਾਤਮਾ ਦੀ ਬੰਦਗੀ ਹੈ, ਉਹਦੇ ਵੱਲ ਅਸੀਂ ਪਿੱਠ ਕੀਤੀ ਵੀ ਹੈ। ਜਿੰਨਾ ਚਿਰ ਤੱਕ ਅਸੀਂ ਐਸ਼ਾਂ ਚ ਕਰਦੇ ਹਾਂ ਨਾ, ਐਸ਼ਾਂ ਉਸ਼ਾਂ ਸਭ ਇੱਥੇ ਧਰੀਆਂ ਧਰਾਈਆਂ ਰਹਿ ਜਾਣੀਆਂ। ਜਿਹੜੀ ਚੀਜ਼ ਨਾਲ ਜਾਣੀ ਹੈ ਨਾ, ਅਮਲਾਂ ਦੇ ਉੱਤੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ। ਯੂ ਆਰ ਜਜਡ ਬਾਈ ਦਾ ਐਕਸ਼ਨ ਯੂ ਡਿਡ। ਜਿਹੜੇ ਕੰਮ ਕੀਤੇ ਨੇ, ਸ਼ਰਾਬਾਂ ਪੀਤੀਆਂ ਨੇ, ਨਸ਼ੇ ਕੀਤੇ ਨੇ, ਹੱਕ ਹਲਾਲ ਦੀ ਕਮਾਈ ਕੀਤੀ ਹੈ, ਲੋਕਾਂ ਦੀ ਪਰਉਪਕਾਰ ਕੀਤੀ ਹੈ, ਲੋਕਾਂ ਦੀ ਭਲਾਈ ਕੀਤੀ ਹੈ, ਮਿੱਠਾ ਬੋਲਿਆ, ਇਹ ਸਾਰੀਆਂ ਐਕਸ਼ਨ ਦੇਖਿਆ, ਉੱਥੇ ਕਿਸੇ ਵਕੀਲ ਦੀ ਲੋੜ ਨਹੀਂ। ਉੱਥੇ ਜੱਜ ਇਨਸਾਫ਼ ਨਹੀਂ ਕਰਦਾ ਜਿਵੇਂ ਇੱਥੇ ਉਹਦੀ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਕਰਦੀਆਂ ਨੇ। ਉੱਥੇ ਤਾਂ ਰਹਿਮਤ ਹੁੰਦੀ ਹੈ ਤੇ ਉਹਦੇ ਕੋਲ ਸਾਰੇ ਪਰਚੇ ਚਿੱਠੀਆਂ ਲਿਖੀਆਂ ਹੁੰਦੀਆਂ, ਤੁਸੀਂ ਕੋਈ ਜਵਾਬ ਨਹੀਂ ਦਿੰਦੇ, ਨੀਵੀਂ ਪਾਉਣੀ ਪੈਂਦੀ ਹੈ ਬਸ਼ਰਮਾ ਵਾਂਗੂ ਵੀ ਮੈਂ ਆ ਕਿਵੇਂ ਪੁੱਠੇ ਸਿੱਧੇ ਕੰਮ ਕਰ ਲਏ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ? ਖਾ ਲਿਆ, ਪੀ ਲਿਆ, ਸੌਂ ਲਿਆ, ਇਹੀ ਸਾਡੀ ਜ਼ਿੰਦਗੀ ਦਾ। ਰੱਬ ਨੇ ਪੁੱਛਣਾ ਵੀ ਤੂੰ ਖਾਣ ਪੀਣ ਆਇਆ ਸੀ? ਖਾਣ ਪੀਣ ਵਾਲੇ ਤਾਂ ਜਾਨਵਰ ਵੀ ਕਰਦੇ ਨੇ, ਬਾਂਦਰ ਵੀ ਕਰਦੇ ਨੇ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਕਦੇ ਜਾਨਵਰ ਨੂੰ ਆਪਾਂ ਸਾਡੇ ਬਰਨਾਲੇ ਜਾਂ ਜਗਰਾਓ ਪਸ਼ੂਆਂ ਦੇ ਮੇਲੇ ਲੱਗਦੇ ਹੁੰਦੇ ਸੀ, ਉਹਦੇ ਉੱਥੇ ਗਧੇ, ਕੁੱਤੇ, ਘੋੜੇ, ਗਊਆਂ ਕੁੱਠ ਵੇਚਦੇ ਸੀਗੇ। ਅੱਜ ਤੱਕ ਕੋਈ ਬੰਦਾ ਮੈਨੂੰ ਦੱਸ ਦੇ ਕਿਸੇ ਨੇ ਕਿਹਾ ਹੋਵੇ ਗਧਿਆ ਤੂੰ ਗਧਾ ਬਣ ਜਾ, ਗਊਏ ਤੂੰ ਗਊ ਬਣ ਜਾ, ਘੋੜਿਆ ਤੂੰ ਘੋੜਾ ਬਣ ਜਾ? ਪਰ ਸਾਨੂੰ ਹਰੇਕ ਸੰਤ ਮਹਾਤਮਾ ਸਮਝਾਉਂਦੇ ਨੇ, ਬੰਦਿਆ ਤੂੰ ਬੰਦਾ ਬਣ ਜਾ। ਸੋਚ ਕੇ ਦੇਖੋ ਕਿਉਂ, ਇੱਕ ਪਾਸੇ ਤਾਂ ਸਾਨੂੰ ਕਹਿੰਦੇ ਨੇ ਸਰਵ ਸ੍ਰੇਸ਼ਟ ਜੂਨੀ ਆ, ਅਸੀਂ ਸ੍ਰੇਸ਼ਟ ਆ, ਟਾਪ ਆਫ ਦੀ ਕ੍ਰੀਏਸ਼ਨ ਆ, ਦੂਜੇ ਪਾਸੇ ਸਾਨੂੰ ਹੀ ਕਹੀ ਜਾਂਦੇ ਨੇ ਵੀ ਬੰਦਿਆ ਤੂੰ ਬੰਦਾ ਬਣ ਜਾ। ਕਿਉਂ ਕਿਉਂ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ ਕਿ ਅਸੀਂ ਬੰਦੇ ਤਾਂ ਬਣਾਤੇ, ਟਾਪ ਆਫ ਦੀ ਕ੍ਰੀਏਸ਼ਨ ਤਾਂ ਬਣਾਤੀ, ਪਰ ਸਾਡੇ ਕੰਮ ਜਾਨਵਰਾਂ ਵਾਲੇ ਨੇ, ਪਸ਼ੂਆਂ ਵਾਲੇ ਨੇ, ਪਸ਼ੂਆਂ ਦਾ ਵੀ ਸਰੀਰ ਕੰਮ ਆ ਜਾਂਦਾ, ਪਰ ਸਾਡਾ ਤਾਂ ਸਰੀਰ ਨਹੀਂ ਹੁੰਦਾ, ਪਸ਼ੂ ਮਰ ਜਾਂਦਾ, ਉਹਦੇ ਜੁੱਤੀਆਂ ਬਣਾਉਂਦੇ ਨੇ, ਪਰਸ ਬਣਾਉਂਦੇ ਨੇ, ਕਈ ਕੰਮ ਹੁੰਦੇ, ਸਾਡਾ ਕੀ ਬਣਦਾ, ਸਾਡਾ ਤਾਂ ਪਸ਼ੂਆਂ ਤੋਂ ਹੀ ਬਦਤਰ ਆ। ਸੋ ਇਸ ਕਰਕੇ ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਸੋ ਇਹਦਾ ਹੱਲ ਕੀ ਹੈ? ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਹਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਜਿਹੜਾ ਚੰਗੇ ਕੰਮ ਕਰਦਾ ਉਹ ਮੌਤ ਦੇ ਵੇਲੇ ਵੀ ਇੱਥੇ ਵੀ ਫਾਇਦਾ ਰਹਿੰਦਾ, ਤੇ ਜਿਹਨੇ ਠੱਗੀਆਂ ਠੋਰੀਆਂ ਕਰਦੀਆਂ, ਸਬਰ ਨਹੀਂ, ਲਾਲਚੀ ਲਾਲਚ ਲਾਲਚੀ ਲਾਲਚ ਹੈ, ਉਹਦਾ ਦੇਖ ਲਓ ਕੀ ਹਾਲ ਹੋਣਾ। ਆਪਣਾ ਨੀਰਜ ਮੋਦੀ ਨਹੀਂ ਪਤਾ ਕਿੰਨੇ ਹੀਰੇ ਜਵਾਹਰਾਤਾਂ ਦੇ ਸਟੋਰ ਖੋਲੀ ਗਏ, ਅੱਜ ਇੰਗਲੈਂਡ ਦੇ ਵਿੱਚ ਪੂੰਜੇ ਪਿਆ। ਉਹ ਮਾਲਵੀਆ ਜਿਹੜਾ 20 ਰੁਪਏ ਬਣਾਉਂਦਾ ਹੁੰਦਾ ਸੀ ਕਿੱਥੇ ਅੱਜ ਕੱਲ੍ਹ? ਹਾਂਜੀ, ਆ ਚਟਾਲਾ ਸਾਹਿਬ ਮਰ ਗਏ, ਹੁੰਦਾ ਖੈਰ ਕਹਿਣਾ ਨੀ, ਜਿਹਨਾਂ ਮਰਨ ਤੋਂ ਬਾਅਦ ਉਹ ਮਾਸਟਰਾਂ ਦੇ ਤਨਖਾਹ ਭਰਤੀਆਂ ਚ ਪੈਸੇ ਖਾ ਗਏ। ਆ ਲਾਲੂ ਜੀ ਆਕੜੀ ਫਿਰਦੇ ਨੇ, ਐਵੇਂ ਬਿਹਾਰ ਦੇ ਰੇਲਵੇ ਮਿਨਿਸਟਰ ਬਣਾਇਆ, ਚੀਫ ਮਿਨਿਸਟਰ ਬਣਾਇਆ, ਪਸ਼ੂਆਂ ਜਾਨਵਰ ਗਊਆਂ ਦਾ ਚਾਰਾ ਹੀ ਖਾ ਗਾ, ਫਿੱਟ ਲਾਂਤਾ ਜੇ ਬੰਦਿਆਂ ਨੂੰ, ਕੀ ਕਰੋਗੇ? ਮਰ ਜਾਓਗੇ। ਸਟੈਂਪ ਦਾ ਲਾਲੂ ਚਾਰੇ ਵਾਲਾ ਕਹਿੰਦੇ ਨੇ, ਚਟਾਲੇ ਨੂੰ ਮਾਸਟਰਾਂ ਦੀ ਰਿਸ਼ਵਤ ਵਾਲਾ ਕਹਿੰਦੇ ਨੇ। ਸੋ ਇਸ ਕਰਕੇ ਚੰਗੇ ਕੰਮ ਕਰੋ, ਕਿਉਂਕਿ ਮੌਤ ਨੇੜੇ ਆ। ਜਿਵੇਂ ਮੈਂ ਪਹਿਲਾਂ ਕਿਹਾ ਸੀ ਨਾ, ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਆ ਸੋਚ ਕੇ ਦੇਖ ਲਓ, ਅਸੀਂ ਵੀ ਐਸ ਡੀ ਕਾਲਜ ਬਰਨਾਲੇ ਪੜ੍ਹਦੇ, ਕੱਸੇ ਮਾਰ ਮਾਰ ਕੇ ਸਟੇਸ਼ਨ ਦੇ ਦੁਕਾਨ ਦੀ, ਮਨੋਜ ਕੁਮਾਰ ਵਾਂਗੂ ਬਾਲ ਬਣਾਉਂਦੇ ਸੀ, ਆ ਬਾਲ ਕੱਖ ਨਹੀਂ, ਟਿੰਡ ਨਜ਼ਰ ਆਉਂਦੀ ਹੈ ਜਿੰਨੇ ਮਰਜ਼ੀ ਲਕੋਰੀਏ। ਆ ਜਿਹੜੀਆਂ ਅੱਖਾਂ ਵਧੀਆ ਆਉਂਦੀਆਂ ਸੀ, ਹੁਣ ਦੇਖਦੇ ਨਹੀਂ, ਐਨਕਾਂ ਲਾਉਣੀਆਂ ਪੈਂਦੀਆਂ ਨੇ, ਆ ਗੋਡੇ ਤੁਰਦੇ ਨਹੀਂ ਹੈਗੇ, ਤੇ ਸਰੀਰ ਚ ਝੁੱਡੀਆਂ ਪੈ ਗਈਆਂ, ਬਾਲ ਜਿੰਨੇ ਮਰਜ਼ੀ ਰੰਗ ਲਾ ਲਈ ਆ, ਖੀਚ ਚੌਥੇ ਇੱਕ ਦਿਨ ਫੇਰ ਖੁੰਜਿਆਂ ਜਿਹੇ ਚਿੱਟੇ ਵਾਲ ਆ ਨੇ, ਜਿਹੜੇ ਕਿ ਵਾਰ ਵਾਰ ਸਾਨੂੰ ਕਹਿੰਦੇ ਨੇ ਆ ਗਿਆ ਟਾਈਮ, ਆ ਗਿਆ ਟਾਈਮ, ਬੰਦਾ ਬਣ ਜਾ, ਬੰਦਾ ਬਣ ਜਾ। ਇਸੇ ਕਰਕੇ ਫਰੀਦ ਸਾਹਿਬ ਨੇ ਕਿਹਾ ਸੀ, ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਦੁਨੀਆਂ ਸਾਰੀ ਜ਼ਿੰਦਗੀ ਕੱਢ ਲਈ, ਹੁਣ ਤਾਂ ਤੂੰ ਮੌਤ ਦੇ ਨੇੜੇ ਖੜਾ, ਸੋਚ ਕੇ ਦੇਖ ਲੋ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਪਰਮਾਤਮਾ ਦੇ ਵਿੱਚ ਭਰੋਸਾ ਰੱਖੋ ਕਿ ਰੱਬ ਹੈਗਾ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਭਰੋਸਾ ਅਸੀਂ ਕਿਉਂ ਰੱਖਦੇ ਹਾਂ ਰੱਬ 'ਚ? ਤਿੰਨ ਗੱਲਾਂ ਕਰਕੇ। ਇੱਕ, ਮਿਹਨਤ ਦਾ ਫਲ, ਅਸੀਂ ਮਿਹਨਤ ਕਰੀ ਜਾਂਦੇ ਹਾਂ। ਕੋਈ IAS ਅਫਸਰ ਬਣਦਾ, ਕੋਈ ਪ੍ਰੋਫੈਸਰ ਬਣਦਾ, ਕੋਈ IT ਦਾ ਬਣਦਾ, ਕੋਈ ਅਮੈਰੀਕਾ ਜਾਣਾ ਚਾਹੁੰਦਾ, ਇੰਗਲੈਂਡ ਜਾਣਾ ਚਾਹੁੰਦਾ, ਕੋਈ ਸਪੋਰਟਸ ਦਾ ਵਧੀਆ ਪਲੇਅਰ, ਮਿਹਨਤ ਕਰਦੇ ਹਾਂ, ਪਰ ਫਲ ਸਾਡੇ ਹੱਥ 'ਚ ਨਹੀਂ ਹੈ। ਉਹ ਕਿਹਦੇ ਹੱਥ 'ਚ ਹੈ? ਉਸ ਖੁਦਾ ਦੇ, ਅੱਲਾ ਦੇ, ਪਰਮਾਤਮਾ ਦੇ। ਇਸ ਕਰਕੇ ਸਾਨੂੰ ਪਰਮਾਤਮਾ 'ਚ ਭਰੋਸਾ, ਜਿੰਨੀ ਮਰਜ਼ੀ ਮਿਹਨਤ ਕਰ ਲਓ, ਫਲ ਦੇਣਾ ਉਹਦੇ ਹੱਥ 'ਚ ਹੈ। ਦੂਜਾ, ਹਰ ਮੁਸ਼ਕਲ ਦਾ ਹੱਲ, ਜਦੋਂ ਵੀ ਸਾਡੇ ਤੇ ਵਿਪਤਾ ਆ ਜਾਂਦੀ ਹੈ, ਅਸੀਂ ਬਥੇਰੀਆਂ ਟੱਕਰਾਂ ਮਾਰਦੇ ਹਾਂ, ਪਰ ਸਾਡਾ ਜ਼ਿੰਦਗੀ ਦਾ ਤਜਰਬਾ ਵੀ ਕਈ ਵਾਰੀ ਸਾਡੇ ਹੱਥ ਪੱਲੇ ਹੀ ਨਹੀਂ ਹੁੰਦਾ ਬਥੇਰੀਆਂ ਟੱਕਰਾਂ ਮਾਰਨੀਆਂ, ਪਰ ਜਦੋਂ ਮਾਲਕ ਦੀ ਰਹਿਮਤ ਹੁੰਦੀ ਹੈ, ਉਹ ਮੁਸ਼ਕਲ ਇੱਕ ਮਿੰਟ ਛਲ ਹੋ ਜਾਂਦੀ ਹੈ। ਤੀਜਾ, ਆਉਣੇ ਵਾਲਾ ਕੱਲ, ਵੀ ਨੋ ਅਵਰ ਪਾਸਟ ਐਂਡ ਪ੍ਰੈਜੈਂਟ ਬਟ ਵੀ ਡੋਂਟ ਨੋ ਅਬਾਊਟ ਫਿਊਚਰ। ਫਿਊਚਰ ਸਾਡਾ ਕਿਹੋ ਜਾਊਗਾ, ਸਾਨੂੰ ਕੁਛ ਨਹੀਂ ਪਤਾ ਕੀ ਹੋਣਾ, ਕਿਸੇ ਨੂੰ ਪਤਾ ਮੌਤ ਕਿਵੇਂ ਆਉਣੀ ਹੈ, ਕਿੱਥੇ ਆਉਣੀ ਹੈ, ਕਦੋਂ ਐਕਸੀਡੈਂਟ ਹੋ ਜਾਣਾ, ਇੱਕ ਸਕਿੰਟ ਦਾ ਪਤਾ ਨਹੀਂ, ਰੋਟੀ ਮੂੰਹ ਚ ਪਾਉਣੇ ਆ, ਪੈਂਦੀ ਨਹੀਂ ਹੈ। ਬੇਅੰਤ ਸਿੰਘ ਜੀ ਨੇ ਚੱਲੇ ਕਾਰ ਚ ਪੈਰ ਰੱਖਿਆ ਸੀ, ਬੰਬ ਨੇ ਉਹਦੀ ਉਡਾਤਾ। ਇੰਦਰਾ ਗਾਂਧੀ ਬਾਹਰ ਇੰਟਰਵਿਊ ਦੇਣ ਆਈ ਸੀਗੀ, ਤੇ ਉਹਦੀ ਉਹਨੂੰ ਉਹਦੇ ਸਿਕਿਉਰਿਟੀ ਗਾਰਡਾਂ ਨੇ ਮਾਰਤਾ। ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰੀ, ਛੱਤ ਖੋਲ ਕੇ ਬਾਏ ਬਾਏ ਕਰਨ ਲੱਗੀ, ਉੱਥੇ ਹੀ ਗੋਲੀਆਂ ਮਾਰਤੀਆਂ। ਸਦਾਮ ਹੁਸੈਨ ਦਾ ਕੀ ਹਾਲ ਹੈ, ਮੌਤ ਪਤਾ ਕਿਸੇ ਨੂੰ? ਸੋ ਇਸ ਕਰਕੇ ਸਾਨੂੰ ਬੰਦਗੀ ਨੂੰ ਪ੍ਰਾਇਓਰਟੀ ਦੇਣੀ ਚਾਹੀਦੀ ਹੈ। ਤੇ ਅਖੀਰ ਚ ਮੈਂ ਗੱਲ ਇਹ ਕਹਿਣਾ ਕਿ ਜਦੋਂ ਵੀ ਕੰਪਨੀ ਚ ਬੈਠੀਏ ਨਾ, ਨੈਵਰ ਆਵਰ ਟਰਾਈ ਟੂ ਆਰਗੂ। ਸਾਡੀ ਇਹ ਪਤਾ ਨਹੀਂ ਕਿਉਂ ਫਿਰ ਸਿੰਘ ਫਸਾਈ ਰੱਖਦੇ ਆ। ਤੁਸੀਂ 2 ਮਿੰਟ, ਘੰਟਾ, 2 ਘੰਟੇ ਬੋਲਿਓ, ਆਲਾ ਜੇ ਬੋਲਦਾ, ਝੂਠ ਬੋਲਦਾ, ਸੱਚ ਬੋਲਦਾ, ਸ਼ੇਗੀ ਮਾਰਦਾ, ਮਾਰ ਨਾ ਦਿਓ, ਤੁਸੀਂ ਕਿਉਂ ਉਹਦੇ ਨਾਲ ਸਿੰਘ ਫਸਾਉਂਦੇ ਹੋ? ਬਜਾਇ ਸਿੰਘ ਫਸਾਉਣ ਨਾਲ ਫਾਇਦਾ ਤਾਂ ਕੋਈ ਨਹੀਂ ਆ। ਕੋਈ ਬੰਦਾ ਦੇਖੋ ਨਾ, ਆਪਣੀ ਨੌਲੇਜ ਸ਼ੋਅ ਕਰਦਾ ਕਿ ਮੈਂ ਜ਼ਿਆਦਾ ਇੰਟੈਲੀਜੈਂਟ ਆ। ਇੱਕ ਮੁੰਡਾ ਕੈਨੇਡਾ ਤੋਂ ਪੜ੍ਹ ਲਿਖ ਕੇ ਪਿੰਡ ਚ ਗਿਆ, ਕੱਲਾ ਕੱਲਾ ਮੁੰਡਾ ਸੀਗਾ, ਤੇ ਜਦੋਂ ਘਰੇ ਪਹੁੰਚਿਆ ਤੇ ਮਾਂ ਨੇ ਪਲੇਟ ਚ ਪਾ ਕੇ 2 ਲੱਡੂ ਲਿਆਏ, ਕਹਿੰਦੇ ਪੁੱਤ ਗੱਲ ਸੁਣ, ਤੂੰ ਲੱਡੂ ਖਾਣ ਦਾ ਬਹੁਤ ਸ਼ੌਕੀਨ ਹੈ, ਮੈਂ ਕੱਲ ਨੂੰ ਬਣਾ ਦੂੰਗੀ, ਹੁਣ ਤਾਂ ਰਾਤ ਹੋ ਗਈ, ਆ 2 ਹੀ ਪੀਪੇ ਚ ਬਚੇ ਨੇ, ਤੂੰ ਦੋਨੇ ਲੱਡੂ ਖਾ ਲੈ। ਮਾਂ ਦਾ ਹੁੰਦਾ ਨਾ ਬੱਚੇ ਨਾਲ ਪਿਆਰ। ਉਹ ਮੁੰਡਾ ਕਹੋ ਕੇ ਪੜ੍ਹਿਆ ਲਿਖਿਆ ਸੀ, ਆਰਗੂਮੈਂਟ ਕਰਨ ਦਾ ਉਹਨੂੰ ਸ਼ੌਕ ਸੀਗਾ, ਕਹਿੰਦਾ ਬੇਬੇ ਮੰਮੀ ਇਹ 2 ਥੋੜਾ ਨਾ, ਇਹ 3 ਨੇ। ਕਹਿੰਦੀ ਪੁੱਤ ਅਸੀਂ ਕਿਹੜਾ ਪੜ੍ਹੇ ਲਿਖੇ ਹਾਂ, ਅਸੀਂ ਕਿਹੜਾ ਕਾਲਜਾਂ ਸਕੂਲਾਂ ਚ ਪੜ੍ਹੇ ਹੈ, ਤਾਂ 2 ਤੂੰ ਭਾਵੇਂ 3 ਕਾ ਲੈ ਭਾਵੇਂ 4। ਕਹਿੰਦਾ ਨਾ, ਇਹ ਤਾਂ 3 ਨੇ। ਉਹਦਾ ਪਿਓ ਕਹਿੰਦਾ ਚੱਲ ਯਾਰ ਤੂੰ ਬੈਸ ਕਿਉਂ ਕਰਦਾ, ਲੱਡੂ ਖਾ ਲਾ। ਕਹਿੰਦਾ ਨਾ, ਪਹਿਲਾਂ ਤੁਸੀਂ ਮੰਨੋ ਵੀ 3 ਨੇ, ਕਿਉਂਕਿ ਪੜ੍ਹਿਆ ਲਿਖਿਆ ਸੀ, ਆਰਗੂਮੈਂਟ ਕਰਨ ਦਾ ਆਦੀ ਸੀ। ਉਹ ਕਹਿੰਦੇ ਚੈਨ ਕਰ, ਮੰਮੀ ਨੂੰ ਕਹਿੰਦਾ ਮੰਮੀ ਇੱਕ ਲੱਡੂ ਤੇ ਹੱਥ ਰੱਖ, ਉਹਨੇ ਰੱਖਤਾ। ਕਹਿੰਦਾ ਇਹ ਕੀ ਆ? ਕਹਿੰਦੀ ਇੱਕ। ਕਹਿੰਦਾ ਦੂਜੇ ਲੱਡੂ ਤੇ ਹੱਥ ਰੱਖ। ਕਹਿੰਦਾ ਆਹ ਕੀ ਆ? ਕਹਿੰਦਾ ਦੋ। ਕਹਿੰਦਾ ਇੱਕ ਤੇ ਦੋ ਕਿੰਨੇ ਹੋ ਗਏ? ਤਿੰਨ ਹੋ ਗਏ ਕਿ ਨਾ? ਕਹਿੰਦਾ ਫਿਰ ਤਿੰਨ ਨੇ ਨਾ ਲੱਡੂ। ਉਹਦੇ ਪਿਓ ਨੂੰ ਆ ਗਈ ਗੱਲ ਸਮਝ, ਵੀ ਇਹ ਚਲਾਕੀ ਜੀ ਕਰਦਾ, ਆਰਗੂਮੈਂਟ ਕਰਦਾ। ਕਹਿੰਦਾ ਆਪਣੀ ਘਰ ਵਾਲੀ ਨੂੰ ਕਹਿੰਦਾ, ਕਹਿੰਦੇ ਗੱਲ ਸੁਣ ਭਾਗਵਾਨ ਨੇ, ਮੁੰਡੇ ਦੀ ਗੱਲ ਠੀਕ ਹੈ, ਤਿੰਨ ਲੱਡੂ ਹੀ ਨੇ, ਆਪਾਂ ਹੀ ਮੂਰਖ ਅਨਪੜ, ਐਂ ਕਰ ਤੇਰਾ ਵੀ ਜੀ ਕਰਦਾ ਸੀ ਲੱਡੂ ਖਾਣ ਨੂੰ, ਆ ਲੈ ਇੱਕ ਲੱਡੂ ਤੂੰ ਖਾ ਲਾ। ਉਹਨੇ ਉਹਦੀ ਆਪਣੀ ਘਰ ਵਾਲੀ ਦੇ ਮੂੰਹ ਚ ਪਾਤਾ। ਜਦੋਂ ਪਾਤਾ ਦੂਜਾ ਪਲੇਟ ਚੋਂ ਚੱਕਿਆ ਲੱਡੂ, ਕਹਿੰਦਾ ਮੈਨੂੰ ਵੀ ਸਵਾਦ ਲੱਗਿਆ, ਤੇਰੇ ਮੂੰਹ ਚ ਪਾਣੀ ਆ ਗਿਆ। ਦੂਜਾ ਲੱਡੂ ਚੱਕ ਕੇ ਉਹਨੇ ਆਪਣੇ ਮੂੰਹ ਚ ਪਾ ਲਿਆ। ਕਹਿੰਦਾ ਪੁੱਤ ਐਂ ਕਰ, ਹੁਣ ਤੀਜਾ ਲੱਡੂ ਆ ਤੂੰ ਖਾ ਲਈ। ਸੋ ਕਹਿਣ ਦਾ ਮਤਲਬ ਇਹ ਆ ਵੀ ਆਰਗੂਮੈਂਟ ਫੋਕੀਆਂ ਕਰਨ ਦਾ ਕੀ ਫਾਇਦਾ? ਲੱਡੂ ਦਾ ਦੋ ਸੀ, ਜਿੰਨੀਆਂ ਮਰਜ਼ੀ ਦਲੀਲਾਂ ਦੇ ਦੋ, ਅਸੀਂ ਕੰਪਨੀ ਚ ਬਹਿ ਕੇ ਆਰਗੂਮੈਂਟ ਬਹੁਤ ਕਰਦੇ ਹਾਂ। ਉਹ ਨੀ ਚੰਗਾ ਮੋਦੀ, ਨੀ ਚੰਗਾ ਭਗਵੰਤ ਮਾਨ, ਚੰਗਾ ਭਗਵੰਤ ਮਾਨ ਨੀ ਚੰਗਾ, ਉਹ ਚੰਗਾ ਰਾਹੁਲ ਚੰਗਾ। ਅਸੀਂ ਲੈਣਾ ਕੀ ਹੈ? ਨਾ ਸਾਡਾ ਉਹ ਮਾਸੀ ਦਾ ਪੁੱਤ ਹੈ, ਨਾ ਉਹ ਹੈ, ਸਭ ਠੱਗ ਨੇ, ਸਭ ਚੋਰ ਨੇ। ਚੁੱਪ ਕਰਕੇ ਘੰਟਾ ਦੋ ਘੰਟੇ ਮਿਲਿਆ, ਤੁਸੀਂ ਇੱਕ ਦੂਜੇ ਦਾ ਹਾਲ ਚਾਲ ਪੁੱਛੋ, ਹਾਸੀ ਖੇਡੋ, ਤੇ ਜੇ ਕੋਈ ਬੋਲਦਾ ਬੋਲੀ ਜਾਂਦੇ, ਅਖੀਰ ਚ ਬਾਹਰੇ ਬੋਲਣ ਵਾਲੇ ਦਾ ਕੋਈ ਫਾਇਦਾ ਨਹੀਂ ਹੁੰਦਾ। ਤੁਸੀਂ ਕਹੋਗੇ ਫਿਰ ਤੇਰਾ ਕੀ ਫਾਇਦਾ, ਤੂੰ ਲਗਾਤਾਰ 50 ਮਿੰਟ ਬੋਲਦਾ, ਮੇਰੀ ਤਾਂ ਮਜਬੂਰੀ ਹੈ, ਹੈ ਨਾ, ਮੇਰੀ ਤਾਂ ਮਜਬੂਰੀ ਹੈ ਕਿਉਂਕਿ ਮੇਰਾ ਸ਼ੌਕ ਆ। ਹੁਣ ਮੈਂ ਰੇਡੀਓ ਤੋਂ ਛੱਡ ਕੇ ਨਾ, ਰੇਡੀਓ ਵਾਲੇ ਨਿਕਲ ਨਹੀਂ ਦੇਣਾ ਬਾਹਰ, ਵੀ ਬੋਲ ਕੇ ਜਾ ਪੁੱਤਾ, ਬਾਕੀ ਟਾਈਮ ਕੌਣ ਪੂਰਾ ਕਰੂਗਾ। ਸੋ ਮੇਰੀ ਮਜਬੂਰੀ ਹੈ, ਪਰ ਕੰਪਨੀ ਚ ਬਹਿ ਕੇ ਦੂਜਿਆਂ ਦੀ ਸੁਣੋ ਤੇ ਆਪਣੀ ਕਹੋ। ਮੇਰੇ ਟਾਈਮ ਸਮਾਪਤੀ ਦੀ ਵੱਲ ਹੈ, ਇੱਕ ਮਿੰਟ ਰਹਿੰਦਾ, ਤੁਸੀਂ ਗਾਣਾ ਸੁਣ ਲਓ। ਤੇ ਜਿਹੜੇ ਮੇਰੇ ਵੀਰ ਭਰਾ ਚੱਕਰਵਰਤੀ, ਰਾਮ ਚੱਕਰਵਰਤੀ ਜੀ, ਸਾਡੇ ਬੜੇ ਮਹਾਨ ਵਧੀਆ ਦੋਸਤ ਨੇ, ਉਹ ਵੀ ਗੱਲਬਾਤ ਸੁਣ ਰਹੇ ਨੇ। ਨਿਰਮਲ ਸਿੰਘ ਜੀ ਸੁਣ ਰਹੇ, ਅਸ਼ਦ ਸੁਣ ਰਹੇ ਨੇ, ਜਗਦੀਸ਼ ਸੁਣ ਰਹੇ ਨੇ, ਹੁਣ ਲੰਬੀ ਲਿਸਟ ਹੈ, ਫਟਾਫਟ ਕਿਹਾ ਨਹੀਂ ਜਾਣਾ, ਚਲੋ ਗਾਣਾ ਹੀ ਸੁਣ ਲਓ। ਸੋ ਜਿਹੜੇ ਵੀ ਸੁਣ ਰਹੇ ਨੇ, ਬਹੁਤ ਬਹੁਤ ਥੈਂਕ, ਜੇ ਕੋਈ ਵੱਧ ਘੱਟ ਕਿਹਾ ਗਿਆ ਉਹਦੇ ਲਈ ਸੋਰੀ ਫਾਰ ਦੈਟ। ਤੇ ਅਖੀਰ ਦੇ ਵਿੱਚ ਪ੍ਰੋਫੈਸਰ ਅਤਰੀ ਸਾਹਿਬ ਦੀ, ਸਾਡੇ ਮੇਰੇ ਟੀਚਰ ਵੀ ਰਹੇ ਨੇ, ਹਰਦਿਆਲ ਸਿੰਘ ਜੀ ਅਤਰੀ ਬਰਨਾਲੇ ਤੋਂ, ਸੁਭਾਸ਼ ਮੱਕੜਾ ਜੀ ਉਹ ਵੀ ਬਰਨਾਲੇ ਤੋਂ ਨੇ, ਪਵਨ ਮੱਕੜਾ ਜੀ ਵੀ ਨੇ। ਉਹਨਾਂ ਦੀ ਵਾਈਫ ਦੀ ਅਚਾਨਕ ਡੈਥ ਹੋ ਗਈ, ਪਰਮਾਤਮਾ ਕਰੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹੋਵੇ, ਇਹੀ ਮੇਰੀ ਸ਼ਰਧਾਂਜਲੀ ਹੈ। ਕੈਨੇਡਾ ਚ ਬੈਠ ਕੇ ਸੁਣੋ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह, 647-290-3773
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
ایک جگہ ایسی ہے جہاں یہ سب کچھ ہو رہا ہے، ایک جگہ جو شمالی کانوں کو جنوب کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے، وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں، جہاں زیادہ لوگ کام کر کے زیادہ تنخواہ کما رہے ہیں، وہ جگہ ہے اونٹیریو. ontario.ca/rebuildingourEconomy پر مزید آئیں. حکومت اونٹیریو کی جانب سے ادائیگی کردہ.
زندگی مشکل کر دیتا ہے. باقی باتیں ایک طرف، آپ کے فائنینشل سٹریس کا حل ہے شیراز شفیق، جن کے پاس ہے ملین